Muslim minority India, which target ho rahi hai through Assam and Kashmir, and now jere Delhi universities and universities across India ke Muslim population target ho rahi hai. It's a time jithe bahut jaruri hai ke Sikh vi is Indian fascism the against stand karan. Because, as you know, ke jere theories of Kalukara genocide, ma Cambodia boli si hi hai na thore mahine pehla worldwide Kalukara da conference si. Pehle stages, jeda Gregory Staunton ne highlight kita, pehla stages Kalukara da ahi honda, ke minority nu target karna, onna nu separate karna, then onna nu dikhana ki o violent element hage jodo nahi hage, and then later Kalukara da stages prepare hore jidda sikha nu history hoya. So meri novel jehdi Saffron Salvation hai oh actually a story hai ek aurat bare hun sade intellectuals ne highlight vi kita ki shayad oh novel pehla siga jede vich hero to heroine donna di role si hai na donna di a big story si. And ਉਹਦੇ ਵਿੱਚ ਹੀਰੋ ਜਿਹੜਾ ਸੀ ਜਦੋਂ 84 ਦਾ ਅਟੈਕ ਹੋਇਆ ਉਹ ਖਾਰਕੂਲਰ ਵਿੱਚ ਆ ਗਿਆ ਐਂਡ ਰੀਜ਼ਨ ਮੈਂ ਰੀਰਾਈਟ ਕੀਤੀ ਵਾਜ਼ਨਟ ਬਿਕੋਜ਼ ਉਹ ਨੋਵਲ ਇਨ ਇਟਸੈਲਫ ਨਹੀਂ ਠੀਕ ਸੀ ਮੈਨੂੰ ਆਪ ਨਹੀਂ ਇੰਨਾ ਪਤਾ ਸੀ ਕਿ ਉਹਦਾ ਇੰਪੈਕਟ ਕੀ ਪੈਣਾ ਥੋੜ੍ਹੇ ਮਹੀਨਾ ਪਹਿਲਾਂ ਇੱਕ ਨੌਜਵਾਨ ਨੇ ਯੂਟਿਊਬ 'ਤੇ ਚਾੜਿਆ ਸੀ ਕਿ ਉਹ ਰਾਈਟਰ ਆਪ ਬਣਿਆ ਸੀ ਇਸ ਨੋਵਲ ਕਰਕੇ ਸੋ ਮੈਂ ਸੇਵਾ ਵਿੱਚ ਲੱਗ ਗਈ ਸੀ ਇੱਥੇ ਸ਼ਹੀਦ ਪਰਿਵਾਰਾਂ ਨਾਲ ਕਮੇਟੀ ਫੋਰ ਡਿਸਪੀਅਰੈਂਸਿਸ ਅਮਰੀਕ ਸਿੰਘ ਮੁਕਤਸਰ ਗੁਰਤੇਜ ਸਿੰਘ ਐਂਡ ਹਿਊਮਨ ਰਾਈਟਸ ਕਮਿਊਨਿਟੀ ਵਿੱਚ ਸੋ ਮੈਂ ਵਾਪਸ ਜਾ ਨਹੀਂ ਸਕੀ ਦੇਖਣ ਲਈ ਕਿ ਉਹਦਾ ਇੰਪੈਕਟ ਕੀ ਪਿਆ ਐਂਡ ਰੀਜ਼ਨ ਕਿ ਰੀਰਾਈਟ ਹੋਈ ਇਜ਼ ਅ ਡਿਫਰੈਂਟ ਰੀਜ਼ਨ ਕਿ ਹਰਪਾਲ ਸਿੰਘ ਉਹਨਾਂ ਦੀ ਵੀ ਗੱਲ ਇੰਟਰਸਟਿੰਗ ਹੈ ਕਈ ਵਾਰ ਤੁਹਾਨੂੰ ਫਰੀਜ਼ ਕਰਨਾ ਪੈਂਦਾ ਪੁਆਇੰਟ ਇਨ ਹਿਸਟਰੀ ਐਂਡ ਉਹਦੇ ਬਾਰੇ ਤੁਹਾਡੀ ਸਟੋਰੀ ਉੱਥੇ ਸ਼ੁਰੂ ਹੁੰਦੀ ਹੈ and also English which interests sigi hai na ek English agent to literary agent o chandi si ke aurat de viewpoint te sari story likhi jave then jadon main story dasan lag pe then actually o disappearances lapata cases ਉਹਦੇ ਵਿੱਚ ਜਿਸ ਤਰ੍ਹਾਂ ਮੇਰੀ ਲਾਈਫ ਇਵੋਲਵ ਹੋਈ ਜਿੰਨਾ ਮੈਂ ਜਾਂਦੀ ਸੀ ਮਨੁੱਖੀ ਅਧਿਕਾਰੀ ਗਰੁੱਪਸ ਨਾਲ ਐਂਡ ਦੇਖ ਰਹੀ ਸੀ ਕਿ ਸ਼ਹੀਦ ਪਰਿਵਾਰਾਂ ਦਾ ਹਾਲ ਕੀ ਹੈ ਐਂਡ ਉਹਨਾਂ ਦਾ ਆਪ ਉਹ ਟੋਰਚਰ ਹੋ ਕੇ ਉਹਨਾਂ ਨੂੰ ਇਸ ਜੰਗ ਵਿੱਚ ਆਉਣਾ ਪਊਗਾ ਕਿ ਇਨਸਾਫ ਵਾਸਤੇ ਸੋ ਐਕਚੁਅਲੀ ਉਹ ਸਟੋਰੀ ਬਦਲਣ ਸ਼ੁਰੂ ਹੋ ਗਈ ਕਾਫੀ ਪਰ ਬੈਕਡ੍ਰੋਪ ਉਹੀ ਹੈ 84 ਦਾ ਐਂਡ ਉਹਦਾ ਸਰਵਾਈਵਲ ਸਿੱਖਾਂ ਨੇ ਡਿਜ਼ਾਸਟਰ ਫੇਸ ਕਿੱਦਾਂ ਕੀਤਾ ਪਰਸੀਕਿਊਸ਼ਨ ਕਿਸ ਤਰ੍ਹਾਂ ਫੇਸ ਕੀਤਾ ਇੱਕ ਪਾਸੇ ਉਹ ਟੋਰਚਰ ਹੋ ਰਹੇ ਸਾਰੀ ਦੁਨੀਆ ਵਿੱਚ ਟੋਰਚਰ ਹੋ ਰਹੇ ਮੈਂਟਲੀ ਪਰ ਇੱਕ ਪਾਸੇ ਇੰਡੀਆ ਵਿੱਚ ਰੀਅਲ ਫਿਜ਼ੀਕਲ ਟੋਰਚਰ ਹੋਇਆ ਸੋ ਇਹ ਸਟੋਰੀ ਹੈ ਕਿ ਸਿੱਖ ਇਹਨਾਂ ਜ਼ਾਲਮੀ ਨੂੰ ਫੇਸ ਕਰਕੇ ਉਹ ਸਰਵਾਈਵ ਕਰ ਸਕਦਾ ਫਿਰ ਵੀ ਸਿੱਖ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਐਂਡ ਦੈਟਸ ਵਾਈ ਉਹ ਐਕਸਪੈਂਡ ਹੋ ਗਈ ਗੁਰਦਰਸ਼ਨ ਸਿੰਘ ਢਿੱਲੋਂ ਇਹ ਮੈਨੂੰ ਮਿਲੇ ਸੀਗੇ ਹੈ ਨਾ ਬਰੀਫਲੀ ਬਹੁਤ ਬਰੀਫਲੀ ਬਿਕੋਜ਼ ਆਈ ਟਰਾਈਡ ਕਿ ਸ਼ਹੀਦ ਪਰਿਵਾਰਾਂ ਵਿੱਚ ਵੱਧ ਤੋਂ ਵੱਧ ਰਹਿਣਾ ਪਹਿਲਾਂ ਮੈਂ ਪੋਲੀਟੀਕਲ ਪ੍ਰਿਜ਼ਨਰਸ ਨੂੰ ਵੀ ਦੇਖਦੀ ਸੀ ਪਰ ਦੈਨ ਮੇਰਾ ਟਾਰਗੇਟ ਬਿਲਕੁਲ ਸ਼ਹੀਦ ਪਰਿਵਾਰਾਂ ਦਾ ਹੀ ਬਣ ਗਿਆ ਸੀ ਉਹਨਾਂ ਦੀ ਲਾਈਫ ਐਂਡ ਉਹਨਾਂ ਵਿੱਚ ਰਹਿਣਾ ਐਂਡ ਆਈ ਟਰਾਈਡ ਟੂ ਯੂਜ਼ ਐਜ਼ ਕਿਸੇ ਅਕੈਡੈਮਿਕ ਨੇ ਨਾਈਸਲੀ ਦੱਸਿਆ ਇਸ ਜੈਨੋਸਾਈਡ ਕਾਨਫਰੰਸ 'ਤੇ ਕਿ ਆਈ ਟਰਾਈਡ ਟੂ ਯੂਜ਼ ਸੋਸ਼ਲ ਲਿਬਰਟੇਰੀਅਨ ਅਪਰੋਚ ਸੋਸ਼ਲ ਲਿਬਰਟੇਰੀਅਨ ਅਪਰੋਚ ਕੀ ਹੈ ਕਿ ਅਸੀਂ ਸਿਰਫ ਸਟੱਡੀ ਕਰਕੇ ਲਿਖ ਕੇ ਆਪ ਫੇਮਸ ਨਹੀਂ ਹੋ ਜਾਣਾ ਅਸੀਂ ਟਰਾਈ ਕਰਨਾ ਉਹੀ ਬੰਦਿਆਂ ਨੂੰ ਹੈਲਪ ਕਰਨਾ ਸੋ ਐਕਚੁਅਲੀ ਉਹ ਵੀ ਥੋੜ੍ਹਾ ਜਿਹਾ ਜੰਜਾਲ ਹੀ ਬਣ ਗਿਆ ਜਿੰਨਾ ਤੁਸੀਂ ਟਰਾਈ ਕਰੇ ਸੀ ਉਹਨਾਂ ਨੂੰ ਹੈਲਪ ਕਰਨਾ ਮੈਡੀਕਲ ਕੈਂਪਸ ਕਰਨੇ ਫਿਜ਼ੀਕਲੀ ਹੈਲਪ ਕਰਨਾ ਦੈਨ ਤੁਸੀਂ ਸਟੱਕ ਜ਼ਿਆਦਾ ਹੋ ਗਏ ਪੰਜਾਬ ਵਿੱਚ ਹੀ ਐਂਡ ਦੈਨ ਤੁਹਾਡਾ ਨਾਂ ਕਿਤੇ ਬਣ ਨਹੀਂ ਸਕਿਆ ਦੈਟਸ ਵਾਈ ਇਹ ਨੋਵਲ ਬਾਰੇ 20 ਸਾਲ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਨੋਵਲ ਹੈ ਵੀ ਸੀ ਫਿਰ ਅੱਗੇ ਵੀ ਆਉਣੀ ਸੀਗੀ ਤਾਂ ਸੋਸ਼ਲ ਲਿਬਰਟੇਰੀਅਨ ਅਪਰੋਚ ਇਹ ਹੈ ਕਿ ਅਸੀਂ ਸਿਰਫ ਕਿਸੇ ਦੀ ਸਟੋਰੀ ਨਹੀਂ ਲਿਖਣੀ ਅਸੀਂ ਰੀਅਲ ਇੰਪੈਕਟ ਆਪ ਵੀ ਕਰਨਾ ਹੈਗਾ ਹੁਣ ਮੈਂ ਤੁਹਾਨੂੰ ਇੱਥੇ ਕਹੂੰਗੀ ਤਾਂ ਜਿਹੜੇ ਵੀ ਸੁਣਦੇ ਪਏ ਲੈਕਚਰ ਕਿ ਤੁਸੀਂ ਹਰ ਇੱਕ ਬੰਦਾ ਇੱਕ ਪੈੱਨ ਫੜ ਸਕਦਾ ਹੁਣ ਵੀ ਤੁਸੀਂ ਇੱਕ ਪੈੱਨ ਫੜ ਸਕਦੇ ਇਹ ਪੈੱਨ ਹਥਿਆਰ ਹੈਗਾ ਇਹ ਤੁਸੀਂ ਸਮਝ ਲਓ ਕਿ ਇਸ ਜ਼ਮਾਨੇ ਵਿੱਚ ਇਹ ਪੈੱਨ ਤੁਹਾਡਾ ਹਥਿਆਰ ਹੈ ਇੱਕ ਤੁਹਾਡਾ ਦਿਮਾਗ ਹਥਿਆਰ ਹੈ ਇੱਕ ਤੁਹਾਡਾ ਪੈੱਨ ਹਥਿਆਰ ਹੈ ਇੱਕ ਤੁਹਾਡਾ ਦਿਲ ਹਥਿਆਰ ਹੈ ਇਹ ਹੈ ਪਾਵਰ ਨੋਵਲ ਦੀ ਜਿਹੜਾ ਨੋਵਲ ਹੈ ਐਂਡ ਇਹ ਵੀ ਜੈਨੋਸਾਈਡ ਕਾਨਫਰੰਸ ਵਿੱਚ ਇੱਦਾਂ ਹੀ ਨਿਕਲਿਆ ਸੀ ਅਮੈਰੀਕਨ ਯੂਨੀਵਰਸਿਟੀ ਫਨੋਨਪੈਨ ਵਿੱਚ ਕਿ ਜਿਹੜੀ ਨੋਵਲ ਦਾ ਪਾਵਰ ਹੈ ਉਹ ਐਕਸਟ੍ਰੀਮਲੀ ਪਾਵਰਫੁਲ ਬਹੁਤ ਸ਼ਕਤੀ ਵਾਲੀ ਚੀਜ਼ ਹੈ because ਉਹਦੇ ਵਿੱਚ ਸਿਰਫ ਤੁਸੀਂ ਸਟੈਟਿਸਟਿਕ ਵੀ ਨਹੀਂ ਦੇਖ ਰਹੇ, ਵੀ ਨੀਡ ਜੀ ਐਸ ਟਿਲਨ ਦੇ ਸਟੈਟਿਸਟਿਕ, ਵੀ ਨੀਡ ਜੇ ਜੀ ਦੇ ਸਟੈਟਿਸਟਿਕਸ, ਵੀ ਨੀਡ ਉਹ ਜਿਹੜੇ ਵੱਡੇ ਥਿੰਕਰਸ ਖੋਜ ਕਰਕੇ, ਵੀ ਨੀਡ ਉਹਨਾਂ ਦੇ ਸਟੈਟਿਸਟਿਕ, ਪਰ ਤੁਸੀਂ ਰੀਡਰ ਨੂੰ ਉੱਥੇ ਤੱਕ ਲੈ ਕੇ ਜਾਣਾ ਕਿ ਉਹ ਲਿਟਰਲੀ ਉੱਥੇ ਹੀ ਹੈਗਾ, ਤੁਹਾਡੇ ਨਾਲ ਹੈਗਾ, ਦੈਨ ਤੁਸੀਂ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ ਹੈ ਨਾ. 84 ਤੋਂ ਅਸੀਂ ਇਹ ਸਿੱਖਿਆ, ਐਂਟੀ ਕਲੂਕਾਰਾ ਦਾ ਮੂਵਮੈਂਟ, ਅਸੀਂ ਉਹ ਹਿੱਸਾ ਹੈਗੇ, ਸਿੱਖ ਹੈਗੇ, ਸਿੱਖ ਨੇਸ਼ਨ ਹੈ ਐਂਟੀ ਕਲੂਕਾਰਾ. ਸੋ ਇਹ ਚੀਜ਼ ਮੈਂ ਤੁਹਾਨੂੰ ਬੇਨਤੀ ਕਰੂੰਗੀ, ਤੁਸੀਂ ਜੇ ਸੋਚੋ ਕਿ ਮੈਂ ਲੇਖਕ ਨਹੀਂ ਹਾਂ, ਮੈਂ ਵੀ ਇੱਦਾਂ ਸੋਚਿਆ ਸੀ ਮੈਂ ਲੇਖਕ ਨਹੀਂ ਹਾਂ, ਨਾ ਮੈਂ ਲਿਟਰੇਚਰ ਖਾਸ ਸਟੱਡੀ ਕੀਤਾ, ਪਰ ਜਿਹੜੀ ਇੰਗਲਿਸ਼ ਲਿਟਰੇਰੀ ਏਜੰਟ ਇੰਟਰਸਟਿਡ ਸੀ ਇਸ ਨੋਵਲ ਵਿੱਚ, ਚਲੋ ਉਹਨੇ ਐਂਡ ਵਿੱਚ ਨਹੀਂ ਲਈ ਨੋਵਲ, ਕਮਰਸ਼ਲਾਈਜ਼ ਨਹੀਂ ਕੀਤੀ, ਪਬਲਿਸ਼ਿੰਗ ਡੀਲਸ ਨਹੀਂ ਆਏ, ਹੁਣ ਇੰਡੀਪੈਂਡੈਂਟ ਰੂਟ ਵਿੱਚ ਜਾਣਾ ਪੈ ਰਿਹਾ. ਹਰ ਇੱਕ ਪੰਜਾਬੀ ਵਿੱਚ ਲਿਖੇ ਨੋਵਲ, ਇੱਕ ਇੱਕ ਬੰਦਾ ਜਿਹੜਾ ਇੱਥੇ ਬੈਠਾ, ਇੱਕ ਨੋਵਲ ਲਿਖੇ, ਪੰਜਾਬੀ ਦੀ ਸਟੋਰੀ ਲਿਖੇ, ਬਿਕੋਜ਼ ਇਸ ਵੇਲੇ ਜਿਹੜੇ ਵਿਟਨੈਸਿਸ ਹੈਗੇ, ਜਿਹੜੇ ਸਰਵਾਈਵਰ ਹੈਗੇ, ਜਿਹੜੇ ਘੱਲੂਕਾਰਾਂ ਨੂੰ ਦੇਖ ਚੁੱਕੇ, ਹਲੇ ਵੀ ਜੀਂਦੇ ਹਨ. ਸੋ ਤੁਸੀਂ ਆਪਣੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਇਮੈਜੀਨੇਸ਼ਨ ਤੋਂ ਲਿਖ ਸਕਦੇ, ਜਾਂ ਤੁਸੀਂ ਰੀਅਲੀ ਉਹ ਬੰਦੇ ਬੈਠੇ ਹਨ, ਇਟਸ ਨੋਟ ਡਿਫੀਕਲਟ. ਐਂਡ ਉਹ ਜਿਹੜੀ ਚੀਜ਼ ਆ, ਉਹ ਇੰਨੀ ਪਾਵਰਫੁਲ ਹੋਣੀ ਹੈ ਦੁਨੀਆ ਵਿੱਚ, ਬਿਕੋਜ਼ ਜਿੱਦਾਂ ਕੰਬੋਡੀਆ ਵਿੱਚ ਘੱਲੂਕਾਰਾ ਹੋਇਆ ਸੀਗਾ 70s ਵਿੱਚ, 2 ਕਰੋੜ ਬੰਦਾ ਮਾਰਿਆ ਗਿਆ 2 ਸਾਲ ਵਿੱਚ. ਪਰ ਅਸੀਂ ਦੇਖਿਆ ਉੱਥੇ ਵੀ ਕਿ ਜਿਹੜੇ ਇੱਕ ਕਹਾਣੀ ਚੱਲ ਰਹੀ ਹੈ, ਮੈਂ ਭੁੱਲ ਗਈ ਉਹਦੀ ਟਾਈਟਲ ਕੀ ਸੀ, ਮੈਮਰੀ ਆਫ ਮਾਈ ਫਾਦਰ, ਇਸ ਤਰ੍ਹਾਂ ਦੀ ਕੋਈ ਸਟੋਰੀ ਸੀ. ਸੋ ਉਹ ਕੁੜੀ ਦੱਸਦੀ ਹੈ ਕਿ ਮੈਂ ਖੇਤਾਂ ਵਿੱਚ ਕਿੱਦਾਂ ਗਈ ਸੀ, ਮੈਨੂੰ ਕੀ ਸੁਣਾਈ ਦੇ ਰਿਹਾ ਸੀ, ਲੋਕ ਕਿੱਦਾਂ ਮਰਦੇ ਪਏ ਸੀ. ਪਰ ਉਹ ਜਿਹੜੀ ਸਟੋਰੀ ਦਾ ਇੰਪੈਕਟ ਉਹ ਦੁਨੀਆ 'ਤੇ ਪੈ ਚੁੱਕਾ. ਇਸ ਕਰਕੇ ਮੈਂ ਅੰਗਰੇਜ਼ੀ ਤਾਂ ਮੇਰੀ ਨੈਚੁਰਲ ਲੈਂਗੁਏਜ, ਮੈਨੂੰ ਨੈਚੁਰਲ ਲੱਗਦੀ ਹੈ. ਸੋ ਇਸ ਕਰਕੇ ਮੈਨੂੰ ਇਹ ਵੀ, ਮੈਂ ਕਾਫੀ ਸਾਲ ਸੋਚਿਆ ਕਿ ਕੋਈ ਹੋਰ ਲੇਖਕ ਆਉਂਗੇ, ਹੈ ਨਾ, ਅੰਗਰੇਜ਼ੀ ਵਿੱਚ ਲਿਖਣਗੇ, ਬਿਕੋਜ਼ ਬਹੁਤ ਜ਼ਰੂਰੀ ਹੈ ਕਿ ਨੋਨ ਸਿੱਖ ਵਰਲਡ, ਜਿਹੜੇ ਸਿੱਖਾਂ ਤੋਂ ਬਾਹਰ ਹੈ ਦੁਨੀਆ, ਉਹਨਾਂ ਨੂੰ ਸਮਝ ਆਵੇ ਕਿ ਸਿੱਖਾਂ ਦਾ ਪੇਨ ਐਂਡ ਸਟਰਗਲ ਕੀ ਸੀ. ਇਸ ਨੋਵਲ ਵਿੱਚ ਇਹ ਡੇਵਿਡ ਵਰਸਿਸ ਗੋਲਾਇਥ ਹੈ. ਡੇਵਿਡ ਵਰਸਿਸ ਗੋਲਾਇਥ, ਜੇ ਤੁਸੀਂ ਸਾਰੇ ਫੈਮਿਲੀਅਰ ਨਹੀਂ, ਉਹ ਕ੍ਰਿਸਚੀਅਨਿਟੀ ਵਿੱਚ ਸਟੋਰੀ ਹੈ. ਇੱਕ ਛੋਟਾ ਜਿਹਾ ਮੁੰਡਾ ਹੈਗਾ, ਤਾਂ ਉਹ ਵੱਡੇ ਜਿਹੇ ਜਾਇੰਟ ਨਾਲ ਲੜਨ ਦੀ ਕੋਸ਼ਿਸ਼ ਕਰਦਾ. ਉਹ ਜਿਹੜਾ ਵੱਡਾ ਜਾਇੰਟ ਹੈ, ਉਹ ਬਹੁਤ ਸੂਰਮਾ ਹੈਗਾ, ਉਹਦੇ ਕੋਲ ਹਥਿਆਰ ਵੀ ਹੈ, ਉਹਦੇ ਕੋਲ ਸਾਰੀ ਹਿਸਟਰੀ ਵੀ ਹੈ, ਸਾਰਿਆਂ ਦੇ ਕਤਲ ਉਹ ਕਰ ਵੀ ਚੁੱਕਾ. ਉਹ ਨਿੱਕਾ ਜਿਹਾ ਸ਼ੈਪਰਡ ਹੈ, ਉਹ ਭੇਡਾਂ ਨੂੰ ਲੁੱਕ ਆਫਟਰ ਕਰ ਰਿਹਾ ਜਾਂ ਬੱਕਰੀਆਂ ਨੂੰ. ਐਂਡ ਉਹ ਇੱਕ ਪੱਥਰ ਲੈ ਕੇ ਉਹ ਲਕੀਰ ਮਾਰ ਦਿੰਦਾ ਕਿ ਇਹਦੀ ਮੈਂ ਅੱਖ ਵੱਲ ਜਾਣਾ, ਐਂਡ ਇਹ ਡਿੱਗ ਜੂਗਾ. ਸੋ ਜਿਹੜਾ ਜ਼ਾਲਮੀ ਕੋਈ ਵੀ ਕੰਟਰੀ ਹੈ ਦੁਨੀਆ ਵਿੱਚ, ਜਿਹੜਾ ਤੁਸੀਂ ਇੱਕ ਨਿੱਕਾ ਜਿਹਾ ਪੱਥਰ ਬਣ ਕੇ ਉਸ ਗੋਲੀਅਥ ਨੂੰ ਦਿਖਾਉਣਾ ਕਿ ਅਜੇ ਵੀ ਜੀਂਦੇ ਹੈਗੇ ਸਿੱਖ, ਉਹ ਤੁਸੀਂ ਦਿਖਾ ਸਕਦੇ. ਆ ਪੈਨ ਵਰਤੋ, ਆਪਣਾ ਦਿਮਾਗ ਵਰਤੋ, ਤਾਂ ਹਥਿਆਰ ਬਣਾਓ ਆਪਣੇ, ਹੈ ਨਾ. ਤਾਂ ਅਸੀਂ ਓਬਵੀਅਸਲੀ ਗੁਰੂ ਜੀ ਤੋਂ ਲਿਆ ਇਹੀ ਚੀਜ਼ ਕਿ ਸਾਡੇ ਗੁਰੂ ਆਪ ਸ਼ਬਦ ਉਹ ਦੇ ਕੇ ਗਏ. ਕੋਈ ਕੋਈ ਰਿਲੀਜਨ ਵਿੱਚ ਹੈ ਨਹੀਂ ਇਹ ਗੱਲ ਕਿ ਆਪ ਸ਼ਬਦ ਲਿਖ ਕੇ ਵੀ ਗਏ ਤਾਂ ਦੇ ਕੇ ਵੀ ਗਏ. ਸੋ ਇਹ ਬਹੁਤ ਜ਼ਰੂਰੀ ਹੈ, ਐਂਡ ਇਵੋਲਿਊਸ਼ਨ ਤੁਹਾਡਾ ਹੌਲੀ ਹੌਲੀ ਆਪ ਹੋਣਾ. ਤਾਂ ਮੈਂ ਸੈਕਿੰਡ ਗੱਲ ਤੁਹਾਨੂੰ ਦੱਸੂੰਗੀ ਕਿ ਐਪਿਕਸ ਬਹੁਤ ਆਏ ਹੈਗੇ ਪੰਜਾਬ ਤੋਂ, ਪਰ ਉਹਨਾਂ ਦਾ ਟ੍ਰਾਂਸਲੇਸ਼ਨ ਲੈਵਲ ਬਹੁਤ ਪੋਰ ਹੋਇਆ ਇੰਗਲਿਸ਼ ਵਿੱਚ. ਐਂਡ ਇਹ ਵੀ ਜ਼ਰੂਰੀ ਹੈ ਇਸ ਚੀਜ਼ 'ਤੇ ਵੀ ਕੰਮ ਕਰਨ ਲਈ, ਜਿਸ ਤਰ੍ਹਾਂ ਔਰਹਾਨ ਪਾਮੁਕ ਦੀ ਨੋਵਲ, ਔਰਹਾਨ ਪਾਮੁਕ ਟਰਕਿਸ਼ ਰਾਈਟਰ ਹੈ. ਤੁਸੀਂ ਆਪ ਸੋਚੋ ਕਿੰਨੇ ਬੰਦੇ ਹੋਣਗੇ ਦੁਨੀਆ ਵਿੱਚ ਜਿਹੜੇ ਟਰਕਿਸ਼ ਪੜ੍ਹਦੇ, ਯੈਟ ਉਹ ਨੋਬਲ ਪ੍ਰਾਈਜ਼ ਫੋਰ ਲਿਟਰੇਚਰ ਉਹਨੇ ਵਿਨ ਕਰ ਲਿਆ, ਬਿਕੋਜ਼ ਉਹਦੀ ਟ੍ਰਾਂਸਲੇਸ਼ਨ ਲੈਵਲ ਇੰਨਾ ਹਾਈ ਸੀ. ਐਂਡ ਓਬਵੀਅਸਲੀ ਆਪ ਵੀ ਵੱਡੇ ਪੱਧਰ ਦਾ ਲੇਖਕ ਸੀ. ਸੋ ਪਾਮੁਕ ਲਿਖਦਾ ਇੱਕ ਨੋਵਲ ਸਨੋ, ਬਰਫ, ਉਹ 3 ਦਿਨ ਦੀ ਨੋਵਲ ਹੈ. 3 ਦਿਨਾਂ ਵਿੱਚ ਉਹ ਖਰਦਿਸ਼ ਸਾਰੀ ਸਟਰਗਲ ਦਿਖਾ ਦਿੰਦਾ. ਹੁਣ ਟਰਕੀ ਵੀ ਪਾਮੁਕ ਨੂੰ ਕਹਿੰਦੀ ਤੁਸੀਂ ਐਂਟੀ ਟਰਕੀ ਹੈਗੇ, ਪਰ ਉਹਨੇ ਦਿਖਾ ਦਿੱਤਾ ਜੋ ਸਟਰਗਲ ਖਰਦਿਸ਼ ਘੱਲੂਕਾਰਾ ਦਾ ਕੀ ਸੀ, ਕਾਤੇ ਖਾਰਕੂਲਰ ਉੱਥੇ ਸ਼ੁਰੂ ਹੋਈ. ਜਿਹੜੀ ਨੋਵਲ ਹੈ ਉਹ ਇੱਕ ਕਿਸਮ ਦਾ ਬੋਲੀ ਬਣ ਜਾਂਦੀ ਬਿਟਵੀਨ ਤੁਹਾਡੀ ਆਤਮਾ ਤਾਂ ਦੁਨੀਆ. ਸੋ ਮੈਂ ਹਰ ਇੱਕ ਨੂੰ ਇਹ ਕਹਾਂਗੀ, ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਕੋਈ ਸ਼ਹੀਦ ਦਾ ਪਰਿਵਾਰ ਪਿੱਛੇ ਨਹੀਂ ਰਹਿ ਜੂਗਾ, ਕਦੀ ਨਹੀਂ ਭੁੱਲੂਗੀ ਦੁਨੀਆ. ਪਰ ਐਕਚੁਅਲੀ ਜੇ ਜ਼ਾਲਮ ਦੀ ਅਪਰੈਸ਼ਨ, ਇੰਡੀਅਨ ਸਟੇਟ ਦੀ ਅਪਰੈਸ਼ਨ ਸਾਈਡ 'ਤੇ ਕਰ ਲਓ, ਅਸੀਂ ਸਾਰੇ ਭੁੱਲ ਗਏ. ਅਸੀਂ ਜਿਹੜੀਆਂ ਮਾਤਾਵਾਂ ਸੀਗੀਆਂ ਅਸੀਂ ਉਹਨਾਂ ਨੂੰ ਗਲੇ ਨਹੀਂ ਲਾਇਆ, ਅਸੀਂ ਆਪਣੇ ਘਰ ਨਹੀਂ ਖੋਲ੍ਹੇ, ਭਾਵੇਂ ਅਸੀਂ ਵੈਸਟ ਵਿੱਚ ਬੈਠੇ ਸੀ, ਭਾਵੇਂ ਇੱਥੇ ਬੈਠੇ ਸੀ, ਹੁਣ ਵੀ ਲੋਕ ਸ਼ਹੀਦਾਂ ਦੀ ਪਿਕਚਰ ਦਿਖਾ ਕੇ ਇਕੱਠੇ ਕਰਨਗੇ ਪੈਸੇ, ਇਕੱਠੇ ਕਰਨ ਦੀ ਕੋਈ ਲੋੜ ਹੈ ਨਹੀਂ। ਇੱਥੇ ਹਲੇ ਵੀ ਸ਼ਹੀਦ ਪਰਿਵਾਰ ਬੈਠੇ ਹਨ, ਉਹਨਾਂ ਦੀ ਦੂਜੀ ਪਨੀਰੀ ਸਟਰਗਲ ਕਰ ਰਹੀ ਹੈ ਬਿਨਾਂ ਫਾਦਰ, ਸਾਰੀ ਲਾਈਫ ਕੱਟ ਚੁੱਕੇ, ਮਦਰ ਟੋਰਚਰ ਹੋ ਚੁੱਕੀ ਹੈ। ਸੋ ਤੁਸੀਂ ਸੋਚੋ ਜੇ ਤੁਹਾਡੇ ਮਦਰ ਫਾਦਰ ਟੋਰਚਰ ਹੋਏ ਤਾਂ ਡਿਸਪੀਅਰ ਹੋਏ, ਤੁਸੀਂ ਕਿਹੜੇ ਹਾਲਾਤ ਵਿੱਚ ਇਸ ਵੇਲੇ ਹੋਵੋਗੇ, ਹੈ ਨਾ। ਸੋ ਇਹ ਹੈ ਬਹੁਤ ਜ਼ਰੂਰੀ ਕਿ ਸਿੱਖਣਾ ਕਿ ਲੈਸਨਸ ਅਸੀਂ ਕੀ ਸਿੱਖ ਸਕਦੇ। ਇਸ ਵੇਲੇ ਪੋਲੀਟੀਕਲ ਐਕਟਿਵਿਸਟ ਵੀ ਖਾਲਿਸਤਾਨ ਲਹਿਰ ਦੇ ਇੰਨੇ ਹਨ, ਉਨ ਸ਼ਾਇਦ ਅੱਧੇ ਤਾਂ ਚਲੇ ਗਏ ਇਸ ਦੁਨੀਆ ਤੋਂ, ਕੀ ਪਤਾ। ਪਰ ਇੰਪੋਰਟੈਂਟ ਹੈ ਕਿ ਭਾਵੇਂ ਪੋਲੀਟੀਕਲ ਐਕਟਿਵਿਸਟ ਹਨ, ਭਾਵੇਂ ਜੈਨੋਸਾਈਡ ਦੇ ਸਰਵਾਈਵਰ ਹੈਗੇ, ਭਾਵੇਂ ਤੁਸੀਂ ਆਪ ਦੇਖਿਆ ਜਾਂ ਨਹੀਂ ਦੇਖਿਆ, ਇਹ ਹਿਸਟੋਰੀਕਲ ਨੈਰੇਟਿਵ ਲਿਖਣਾ ਬਹੁਤ ਜ਼ਰੂਰੀ। ਹਰ ਇੱਕ ਲਿਖੇ ਆਪਣੀ ਡਾਇਰੀ ਕੀ ਸਾਡੀਆਂ ਕਮਜ਼ੋਰੀਆਂ ਸੀ, ਕੀ ਅਸੀਂ ਕਰ ਸਕੇ ਕੀ ਨਹੀਂ ਕਰ ਸਕੇ, ਹੈ ਨਾ। ਹੁਣ ਮੈਨੂੰ ਆਪ ਪਤਾ ਕਿ 20 ਸਾਲਾਂ ਵਿੱਚ ਮੈਂ ਵੀ ਸਟੋਪ ਸਟਾਰਟ ਹੋ ਗਈ, ਡਰਦਾ ਬੰਦਾ ਪੰਜਾਬ ਵਿੱਚ ਕਿ ਅਸੀਂ ਵੀ ਅਰੈਸਟ ਹੋ ਜਾਂਗੇ ਸ਼ਹੀਦ ਪਰਿਵਾਰ ਦੀ ਹੈਲਪ ਕਦੇ। ਯੂਨਾਈਟਿਡ ਨੇਸ਼ਨਸ ਦਾ ਕੋਈ ਹਿਊਮੈਨੀਟੇਰੀਅਨ ਹੈਲਪ ਪਹੁੰਚਿਆ ਨਹੀਂ, ਇੰਡੀਆ ਨੇ ਰਸਤਾ ਖੋਲ੍ਹਿਆ ਨਹੀਂ UN ਹੈਲਪ ਵਾਸਤੇ। GS ਟਿਲਨ ਮੈਨੂੰ ਕਈ ਸਾਲ ਪਹਿਲਾਂ ਮਿਲੇ ਤਾਂ ਮੈਂ ਅੰਕਲ ਜੀ ਤੋਂ ਇਹੀ ਪੁੱਛਿਆ ਸੀ ਕਿ ਟੋਰਚ, ਇੱਕ ਬੰਦਾ ਮੈਨੂੰ ਕਹੀ ਜਾਂਦਾ ਉਹ ਟੋਰਚਰ ਹੋਇਆ, ਦੂਜਾ ਕਹਿ ਰਿਹਾ ਉਹ ਵੀ ਵਾਧੂ ਟੋਰਚਰ ਹੋਇਆ, ਤੀਜਾ ਕਹਿ ਰਿਹਾ ਮੈਂ ਉਸ ਤੋਂ ਵੀ ਵਾਧੂ ਹੋਇਆ, ਕਿਹੜਾ ਟੋਰਚਰ ਹੋਇਆ, ਹੈ ਨਾ। ਕਿ ਉਹ ਕਹਿ ਰਿਹਾ ਉਹ ਇੰਨਾ ਨਹੀਂ ਟੋਰਚਰ ਹੋਇਆ। ਇਸ ਤਰ੍ਹਾਂ ਦੇ ਵੀ ਸਟੋਰੀਜ਼ ਅਸੀਂ ਬਹੁਤ ਸੁਣੇ, ਐਂਡ ਇਹਨਾਂ ਦਾ ਇੰਨਾ ਬਿਊਟੀਫੁਲ ਰਿਪਲਾਈ ਸੀ, ਮੈਂ ਕਦੀ ਭੁੱਲੀ ਨਹੀਂ। ਮੈਂ ਇਹਨਾਂ ਨਾਲ ਇਨ ਟੱਚ ਨਹੀਂ ਹੋਈ ਇੰਨੇ ਸਾਲ, ਪਰ ਮੈਂ ਕਦੀ ਭੁੱਲੀ ਨਹੀਂ ਉਹ ਗੱਲ। ਉਹ ਗੱਲ ਉਹਨਾਂ ਨੇ ਕਿਹਾ, ਸਾਰੇ ਟੋਰਚਰ ਹੋਏ, ਸਾਰੇ ਸਫਰਿੰਗ ਵਿੱਚ ਆਏ। ਸੋ ਇਹ ਵੀ ਬਹੁਤ ਇੰਪੋਰਟੈਂਟ ਹੁੰਦਾ ਕਿ ਠੀਕ ਹੈ, ਹੁਣ ਇੰਨੀ ਪ੍ਰੋਬਲਮਸ ਆ ਚੁੱਕੇ, ਪੋਲੀਟੀਕਲ ਮੋਟੀਵੇਸ਼ਨਸ ਆ ਚੁੱਕੇ, ਲੋਕ ਬਹੁਤ ਹੀ ਡਿਪਰੈਸ ਹੋ ਕੇ ਵੀ ਬਹਿ ਗਏ ਹਨ, ਪਰ ਜਿਹੜਾ ਨੋਵਲਿਸਟ ਦਾ ਇਹ ਰੋਲ ਹੈ ਕਿ ਹਰ ਇੱਕ ਦਾ ਦਰਦ ਸਮਝਣਾ ਐਂਡ ਕਿਸ ਲੈਵਲ 'ਤੇ ਉਸ ਚੀਜ਼ ਨੂੰ ਪਹੁੰਚਾਉਣਾ, ਇਸ ਵੇਲੇ ਜਿਹੜਾ ਇਤਿਹਾਸਿਕ ਨੈਰੇਟਿਵ, ਇਤਿਹਾਸਿਕ ਰਿਕੋਰਡਿੰਗ, ਰਾਈਟਿੰਗ ਘੱਲੂਘਾਰਾ ਦੇ ਸਰਵਾਈਵਰਸ ਦਾ ਹਲੇ ਵੀ ਹੋ ਸਕਦਾ। ਵਰਲਡ ਵਾਈਡ ਜਾ ਚੁੱਕੇ ਸਾਰੇ ਸਰਵਾਈਵਰਸ, ਐਂਡ ਚਲੋ ਅੱਧੇ ਤਾਂ ਮਰ ਗਏ। ਮੈਂ ਅਸੀਂ ਕਈ ਵਾਰ ਸੁਣਿਆ ਸੀ ਕਿ ਇੱਕ ਹਿੰਦੂ, ਉਹਨੇ ਵਿਟਨੈਸ ਕੀਤਾ ਕਿ ਸਿੱਖ ਮਾਰੇ ਜਾ ਰਹੇ। ਅਸੀਂ ਸੁਣਿਆ ਕਿ ਇੱਕ ਹਿੰਦੂ ਡਾਕਟਰ ਨੇ ਟਰਾਈ ਕੀਤਾ ਕਿ ਬੁਲੇਟ ਕੱਢਣੇ, ਜਦੋਂ ਉਹਨੂੰ ਪਤਾ ਸੀ ਗੋਬਿੰਦ ਰਾਮ ਦੇ ਥੱਲੇ ਉਹ ਵੀ ਮਾਰਿਆ ਜਾਊਗਾ। ਸੋ ਇਟਸ ਵੈਰੀ ਇੰਪੋਰਟੈਂਟ ਕਿ ਹਰ ਇੱਕ ਵਿਟਨੈਸ ਲਿਖੇ ਕਿ ਉਹਨਾਂ ਨਾਲ ਕੀ ਹੋਇਆ, ਇਮੋਸ਼ਨਲੀ ਕੀ ਹੋਇਆ, ਐਂਡ ਉਸ ਚੀਜ਼ ਨੂੰ ਰਿਕਾਰਡ ਕਰੀਏ। ਨਾਲੇ ਬਹੁਤ ਜ਼ਰੂਰੀ ਹੈ ਕਿ ਸੋਸ਼ਲ ਲਿਬਰਟੇਰੀਅਨ ਅਪਰੋਚ ਨਾਲ ਅਸੀਂ ਐਕਚੁਲੀ ਉਹਨਾਂ ਦੀ ਮਦਦ ਕਰੀਏ। ਅਸੀਂ ਕਰ ਸਕਦੇ, ਅਸੀਂ ਹਲੇ ਵੀ ਲੋਕਾਂ ਦੇ ਸਟਰਗਲਸ ਵਿੱਚ ਆ ਸਕਦੇ। ਬੱਚਿਆਂ ਨੂੰ ਅੱਗੇ ਸਪੋਂਸਰ ਕਰੋ, ਜੋਬਸ ਮਿਲਣ, ਵਿਡੋਜ਼। ਚਲੋ ਮਾਤਾਵਾਂ ਤਾਂ ਕਾਫੀ ਬਜ਼ੁਰਗ ਹੋ ਗਈਆਂ, ਪਰ ਜਿਹੜੇ ਵਿਡੋਜ਼ ਹਨ ਉਹ ਅਜੇ ਵੀ 40s 50s ਵਿੱਚ ਹਨ, 60s ਵਿੱਚ, ਐਂਡ ਉਹਨਾਂ ਦੀ ਇਨਕਮ ਜੇ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਡੀ ਰੋਟੀ ਪਾਣੀ 'ਤੇ ਕਿੰਨਾ ਇੰਪੈਕਟ ਪੈ ਰਿਹਾ ਇਨਫਲੇਸ਼ਨ ਦਾ, ਉਹਨਾਂ ਦਾ ਤੁਸੀਂ ਸੋਚ ਲਓ। ਐਂਡ ਜਿਸ ਤਰ੍ਹਾਂ ਪਹਿਲਾਂ ਸਪੀਕਰ ਨੇ ਕਿਹਾ ਸੀ, ਸਾਇਲੈਂਸ ਡੈਫਨਿੰਗ ਹੈ। ਤੁਸੀਂ ਜਦੋਂ ਤੁਸੀਂ ਲੇਖਕ ਹੋਣਾ, ਹੈ ਨਾ, ਸਾਰੇ ਲੇਖਕ ਹੈਗੇ ਜਿਹੜਾ ਵੀ ਆ ਰਿਕਾਰਡਿੰਗ ਸੁਣ ਰਹੇ ਹੋ, ਸਾਰੇ ਲੇਖਕ ਹੈਗੇ, ਤੁਸੀਂ ਇਹ ਨਹੀਂ ਸੋਚਣਾ ਕਿ ਸਾਇਲੈਂਸ ਡੈਫਨਿੰਗ ਹੈ, ਤੁਸੀਂ ਸੋਚਣਾ ਮੈਂ ਉਸ ਸਾਇਲੈਂਸ ਵਿੱਚੋਂ ਕੁਛ ਕੱਢਣਾ ਹੈ। ਇਹ ਵੀ ਬਹੁਤ ਜ਼ਰੂਰੀ ਹੈ। ਸੋ ਮੈਂ ਫਾਈਨਲੀ ਇਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਬਹੁਤ ਜ਼ਰੂਰੀ ਹੈ, ਆਪਣੀ ਜ਼ਮੀਰ ਵਰਤੋ। ਜੇ ਸੰਤਾਂ ਤੋਂ ਤੁਸੀਂ ਕੁਛ ਲੈਣਾ ਇੰਸਪੀਰੇਸ਼ਨ, ਉਹਨਾਂ ਨੇ ਕਿਹਾ ਸੀ ਜ਼ਮੀਰ ਨਹੀਂ ਆਪਣੀ ਮਾਰੋ। ਤੁਸੀਂ ਭਾਵੇਂ ਸੋਚੋ ਕਿ ਮੈਂ ਅਨਪੜ੍ਹ ਤੋਂ ਅਨਪੜ੍ਹ ਬੰਦਾ, ਮੈਂ ਕੀ ਲਿਖ ਸਕਦਾ। ਜਿਹੜੇ ਸਭ ਤੋਂ ਇੰਟਰਸਟਿੰਗ ਡਾਇਰੀਜ਼, ਸਭ ਤੋਂ ਇੰਟਰਸਟਿੰਗ ਹਿਸਟਰੀ ਦੀਆਂ ਡਾਇਰੀਆਂ ਬਣੀਆਂ, ਉਹ ਅਨਪੜ੍ਹ ਤੋਂ ਅਨਪੜ੍ਹ ਬੰਦਾ ਲਿਖ ਸਕਿਆ, ਬਿਕੋਜ਼ ਉਹ ਕਹਿ ਸਕਿਆ ਸਿੰਪਲੀ ਕੀ ਹੋਇਆ, ਹੈ ਨਾ, ਕੀ ਉਹਨਾਂ ਨੇ ਦੇਖਿਆ, ਕੀ ਨਹੀਂ ਦੇਖਿਆ, ਉਹਨਾਂ ਤੋਂ ਕਿਹੜੀ ਚੀਜ਼ ਰਹਿ ਗਈ, ਹੈ ਨਾ। ਐਂਡ ਇਸ ਵੇਲੇ ਜਿਹੜੇ ਮਿਸਟੇਕਸ ਵੀ ਹੈਗੇ ਪੋਲੀਟੀਕਲ ਐਕਟਿਵਿਸਟ ਦੇ, ਮਿਸਟੇਕਸ ਦਸਤਾਵੇਜ਼ ਵਿੱਚ ਆਇਆ, ਉਹ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰਨ ਲਈ ਲੋੜ ਹੈ ਕਿ ਅਗਲੀਆਂ ਪਨੀਰੀਆਂ ਨੂੰ ਸਮਝ ਆਵੇ ਕਿ ਅਗਲੀ ਵਾਰ ਜੇ ਕੋਈ ਪ੍ਰੋਬਲਮ ਆਵੇ ਕਿਸੇ ਵੀ ਘੱਲੂਘਾਰਾ ਵਿੱਚ ਕਿ ਕਰ ਕੀ ਸਕਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦੀ, ਮੈਂ ਬਾਏ ਐਕਸੀਡੈਂਟ ਗਈ ਸੀ, ਹੈ ਨਾ, ਇੱਕ ਲੈਕਚਰ 'ਤੇ, ਜਿਹੜੇ ਜਸਟਿਸ ਤਾਰਕੁੰਡੇ ਸੀ, ਜਦੋਂ ਦਿੱਲੀ ਘੱਲੂਘਾਰਾ ਹੋਇਆ, ਪੀਪਲਸ ਯੂਨੀਅਨ ਕਮਿਸ਼ਨ, ਹੈ ਨਾ, PUCL ਇਕੱਠੇ ਹੋ ਗਏ ਸੀ ਜਲਦੀ, ਰਾਈਟ। ਉਹਨਾਂ ਨੇ ਬਹੁਤ ਜਲਦੀ ਇਕੱਠੇ ਹੋ ਕੇ ਲਿਖਣ ਸ਼ੁਰੂ ਹੋ ਗਿਆ ਕਿ ਕੀ ਹੋਇਆ ਸਿੱਖਾਂ ਨਾਲ। ਜੇ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ ਤਾਰਕੁੰਡੇ ਦੀ, ਮੈਂ ਕਿਸੇ ਡਾਕੂਮੈਂਟਰੀ 'ਤੇ ਅਚਾਨਕ ਚਲ ਗਈ, ਤਾਰਕੁੰਡੇ ਨੇ ਦੇਖਿਆ ਸੀ ਜਦੋਂ ਵਕੀਲ ਸੀ ਕਿ ਅਸਾਮ ਵਿੱਚ ਕਿਸ ਤਰ੍ਹਾਂ ਟਾਰਗੇਟਿੰਗ ਹੋ ਰਿਹਾ ਸੀ ਲੋਕਾਂ ਦਾ। ਸੋ ਤੁਸੀਂ ਹੈ ਨਾ ਇਸ ਵੇਲੇ ਜਿੱਥੇ ਵੀ ਸਿੱਖ ਬੈਠੇ ਹੈਗੇ ਇਸ ਵੇਲੇ 84 ਚਲੋ ਉਹ ਸਾਰੀ ਹੌਲੀ ਹਾਰਟਲੈਂਡ ਐਂਡ ਰੇਸ ਨੂੰ ਅਟੈਕ ਕੀਤਾ ਹਿੰਦੂ ਫੈਸ਼ਿਜ਼ਮ ਨੇ, ਪਰ ਜਿਹੜਾ 84 ਦਾ ਘੱਲੂਘਾਰ ਆ ਉਹ ਕਈ ਜਗ੍ਹਾ 'ਤੇ ਹੋ ਰਿਹਾ ਦੁਨੀਆ ਵਿੱਚ, ਫੈਲਸਟਾਈਨ ਵਿੱਚ ਇੰਨੀ ਪ੍ਰੋਬਲਮ ਹੈ ਸਾਰੇ, ਉਹ ਤੁਹਾਡਾ ਘਰ ਹੀ ਢਾ ਲੈਂਦੇ ਹਨ, ਘਰ ਜਿੱਦਾਂ ਢਾਇਆ ਜਾਵੇ ਵਾਰ ਵਾਰ ਉਹ ਕਿੰਨੀ ਵਾਰ ਦੱਸ ਸਕਦਾ ਆਪਣੀ ਸਟੋਰੀ, ਹੈ ਨਾ, ਐਂਡ ਸੁਡਾਨ ਵਿੱਚ ਇੰਨੀ ਇੰਸਟੈਬਿਲਿਟੀ ਹੈ। ਸੋ ਤੁਸੀਂ ਹਰ ਇੱਕ ਮੁਲਕ ਖਰਡਿਸ਼ 'ਤੇ ਅਟੈਕ ਟਰਕੀ ਨੇ ਕੀਤਾ ਸਿੱਧਾ, ਤਾਂ 100,000 100,000 ਬੰਦਾ ਡਿਸਪਲੇਸ ਹੋਇਆ, ਇੱਕ 5 ਸਾਲ ਦੀ ਕੁੜੀ ਉਹਦਾ ਲੱਤ ਬੰਬ ਹੋ ਕੇ, ਉਹਦਾ 10 ਸਾਲ ਦਾ ਭਰਾ ਸੀ ਉਹ ਵੀ ਮਾਰਿਆ ਗਿਆ। ਸੋ ਜਿਹੜਾ ਅਸੀਂ ਸਿੱਖਿਆ ਹੈ, ਈਵਨ ਲੈਸਨਸ ਲਰਨਡ, ਅਸੀਂ ਹੋਰ ਕੌਮਾਂ ਦੀ ਹੈਲਪ ਕਰ ਸਕਦੇ। ਇਸ ਵੇਲੇ ਜਿਹੜੀ ਟਾਰਗੇਟਿੰਗ ਹੋ ਰਿਹਾ ਹੈਗਾ ਆ ਨੈਸ਼ਨਲ ਆਈਡੈਂਟੀ ਰਾਹੀਂ ਅਸਾਮ ਵਿੱਚ ਮੁਸਲਿਮ ਪਾਪੂਲੇਸ਼ਨਸ ਦਾ, ਕਸ਼ਮੀਰ ਵਿੱਚ, ਅਸੀਂ ਮਦਦ ਕਰ ਸਕਦੇ ਸਿੱਖ, ਬਿਕੋਜ਼ ਅਸੀਂ ਰੈਲੇਟਿਵਲੀ ਸੇਫ ਹੈਗੇ ਇਸ ਵੇਲੇ। ਐਂਡ ਇਸ ਨੋਵਲ ਵਿੱਚ ਇਹੀ ਹੈ ਮੇਨ ਥੀਮ ਕਿ ਜਿਹੜੇ ਦਸਤਾਵੇਜ਼ ਕਰ ਰਹੇ ਸੀ ਡਾਕੂਮੈਂਟੇਸ਼ਨ, ਉਹਨਾਂ 'ਤੇ ਪ੍ਰੈਸ਼ਰ ਕੀ ਪਿਆ ਸੀਗਾ ਦੁਨੀਆ ਤੋਂ, ਐਂਡ ਉਹ ਟਰਾਈ ਕਰ ਰਹੇ ਸੀ, ਉਹਨਾਂ ਨੂੰ ਬਹੁਤ ਲੋੜ ਸੀ ਕਿ UN ਦੇ ਬੰਦੇ ਆਵਣ, ਉਹਨਾਂ ਲੋੜ ਸੀ ਸਿੱਖ ਵੀ ਬਾਹਰ ਜਿਹੜੇ ਬੈਠੇ ਇੱਕਦਮ ਹਵਾਈ ਜਹਾਜ਼ ਲੈ ਕੇ ਹੁਣੇ ਪਹੁੰਚ ਜਾਓ, ਹੁਣੇ ਲਿਖ ਲਓ। ਐਂਡ ਜਿਹੜੀ ਨੋਵਲ ਦਾ ਥੀਮ ਇਹੀ ਹੈ ਕਿ ਦਸਤਾਵੇਜ਼ ਉਹ ਟਰਾਈ ਕਰ ਰਿਹਾ ਬੈਸਟ ਟੂ ਬੈਸਟ ਕਿ ਮੈਂ ਖਾੜਕੂ ਲਹਿਰ ਵਿੱਚ ਨਹੀਂ ਆਉਣਾ, ਮੈਂ ਆਪ ਬਚਣਾ ਵੀ, ਪਰ ਮੈਂ ਆਪ ਲਿਖਣਾ ਵੀ, ਪਰ ਮੇਰੇ ਅੱਖਾਂ ਦੇ ਸਾਹਮਣੇ ਬੰਦੇ ਮਰਦੇ ਪਏ, ਤਾਂ ਉਹ ਜਿਹੜਾ ਮੋਰਲ ਡਾਇਲੈਮਾ ਵਿੱਚ ਆਮ ਬੰਦਾ ਆ ਜਾਂਦਾ ਘੱਲੂਘਾਰਾ ਵਿੱਚ। ਐਂਡ ਆਲਸੋ ਸਪਿਰਿਟ ਆਫ ਸੈਕਰੀਫਾਈਸ, ਮੈਂ ਹੈਰਾਨ ਹੋ ਗਈ ਕਿ ਜਿੱਦਾਂ ਜਸਵੰਤ ਸਿੰਘ ਹਾਲਰਾ ਨੇ ਆਪਣੀ ਲਾਈਫ ਬਰੂਟਲੀ ਟੋਰਚਰ ਹੋਇਆ, ਐਂਡ ਰਾਮ ਸਿੰਘ ਬਿਲਿੰਗ, ਉਹ ਵੀ ਜਰਨਲਿਸਟ ਸੀ, ਉਹ ਬਹੁਤ ਗਰੀਬ ਕਰਦਾ ਸੀ, ਰਾਮ ਸਿੰਘ ਬਿਲਿੰਗ ਜਰਨਲਿਸਟ ਸੀ, ਨਿੱਕੇ ਜਿਹੇ ਉਹਦੇ ਬੱਚੇ ਸੀ, ਬਾਅਦ ਵਿੱਚ ਵੀ ਸਿੱਖਾਂ ਨੇ ਕੋਈ ਖਾਸ ਮਦਦ ਨਹੀਂ ਉਹਦੀ ਕੀਤੀ। ਇਹ ਹੈਰਾਨਗੀ ਦੀ ਗੱਲ ਸੀ, ਉਹ ਰੈਡੀ ਸੀ ਕਿ ਉਹ ਆਰਟੀਕਲ ਲਿਖਣਾ ਕਿ ਐਕਸਟਰਾ ਜੁਡੀਸ਼ਲ ਕਿਲਿੰਗ ਹੋ ਰਹੇ, ਲਾਪਤਾ ਕੇਸ ਹੋ ਰਹੇ, ਐਂਡ ਪੁਲਿਸ ਐਵੇਂ ਨਜਾਇਜ਼ ਬੰਦਿਆਂ ਨੂੰ ਮਾਰੀ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਬਰੇਵ ਹੀਰੋਜ਼, ਜੇ ਤੁਸੀਂ ਨਹੀਂ ਉਹਨਾਂ ਦੇ ਨਾਂ ਸੁਣੇ, ਫਿਰ ਇਹ ਵੀ ਪ੍ਰੋਬਲਮ ਹੈ, ਹੈ ਨਾ, ਕਿ ਅਗਲੀ ਪਨੀਰੀ ਨੂੰ ਉਹ ਹਿਸਟਰੀ ਅੱਗੇ ਨਹੀਂ ਆ ਰਹੀ। ਸੋ ਸਰਵਾਈਵਰਸ ਦੀ ਟੈਸਟੀਮਨੀ ਵੈਰੀ ਇੰਪੋਰਟੈਂਟ ਹੈ, ਜਿਹੜੇ ਪਾਰਟੀਸੀਪੈਂਟ ਸੀ ਖਾਲਿਸਤਾਨ ਮੂਵਮੈਂਟ ਦੇ, ਜਿਹੜੇ ਟੋਰਚਰ ਸਰਵਾਈਵ ਕੀਤਾ, ਉਹਨਾਂ ਨੂੰ ਵੀ ਜ਼ਰੂਰੀ ਆਪਣੀ ਸਟੋਰੀ ਲਿਖੋ। ਸੋ ਮੈਂ ਕਹਿੰਦੀ ਹਾਂ ਅੱਜ ਤੋਂ ਬਾਅਦ ਤੁਸੀਂ ਲਿਖੋ, ਐਂਡ ਸਾਡੀ ਇੰਸਪੀਰੇਸ਼ਨਸ ਅਸੀਂ ਫਰਗੈਟ ਨਹੀਂ ਕਰੀਏ ਕਿ ਪੰਜਾਬੀ ਵਿੱਚ ਜਸਵੰਤ ਸਿੰਘ ਕਮਲ ਨੇ ਗ੍ਰੇਟ ਨੋਵਲਸ ਲਿਖੀਆਂ, ਜਿਹੜੇ ਉਹ ਵੀ ਇੰਸਪਾਇਰ ਕੀਤੇ ਜਨਰੇਸ਼ਨਸ ਦੀ ਨੂੰ, ਲਹੂ ਅਤੇ ਦੀ ਲੋ, ਤਾਂ ਬੀਬੀ ਸੰਦੀਪ ਕੌਰ ਨੇ ਲਿਖਿਆ ਬਿਖਰਾ ਪੈਂਡਾ। ਸੋ ਐਂਡ ਗ੍ਰੇਟ ਨੋਨ ਫਿਕਸ਼ਨ ਰਾਈਟਰਸ ਜਿੱਦਾਂ GS ਢਿੱਲਨ, ਗੁਰਤੇਜ ਸਿੰਘ, ਨਾਰਾਇਣ ਸਿੰਘ, ਕਰਮਜੀਤ ਸਿੰਘ, AR ਦਰਸ਼ੀ, JG, ਜਿੱਥੇ ਵੀ ਨੋਨ ਫਿਕਸ਼ਨ ਆਉਂਦਾ ਫਿਰ ਤੁਸੀਂ ਉਹ ਵਰਤ ਸਕਦੇ ਹਿਸਟੋਰੀਕਲ ਨੋਵਲ ਵਿੱਚ, ਬਿਕੋਜ਼ ਅਦਰਵਾਈਜ਼ ਤੁਸੀਂ ਫਿਰ ਪਿੱਛੇ ਹੋ ਕੇ ਤੁਹਾਨੂੰ ਉਹ ਖੋਜ ਕਰਨਾ ਪਊਗਾ। ਸਿੱਖ ਲੇਖਕ ਨੋਵਲਿਸਟ ਸ਼ੁਰੂ ਹੋਵਣ, ਹੈ ਨਾ, ਔਨ ਅ ਬਿਗ ਲੈਵਲ, ਸਾਨੂੰ ਭਾਈ ਵੀਰ ਸਿੰਘ ਵਾਸਤੇ ਉਡੀਕਣ ਦੀ ਲੋੜ ਨਹੀਂ ਹੈ। ਇਸ ਵੇਲੇ ਦੇਰ ਆਰ ਗ੍ਰੇਟ ਨੋਵਲਿਸਟ ਦੁਨੀਆ ਵਿੱਚ ਬੈਠੇ ਹਨ, ਇੱਥੇ ਵੀ ਬੈਠੇ ਹਨ, ਇਸ ਸੈਮੀਨਾਰ ਵਿੱਚ ਵੀ ਬੈਠੇ ਹਨ, ਐਂਡ ਬਹੁਤ ਜ਼ਰੂਰੀ ਹੈ ਕਿ ਆਪਣੀ ਬਰੇਵਰੀ ਨਾਲ ਤੁਸੀਂ ਆਪਣੀ ਸੈਂਸਿਟਿਵਿਟੀ ਨੂੰ ਪ੍ਰੋਟੈਕਟ ਕਰੋ ਤਾਂ ਲਿਖੋ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੀ ਦੁਨੀਆ ਵਿੱਚ ਟੋਰਚਰ ਹੋ ਰਹੇ ਮੈਂਟਲੀ, ਪਰ ਇੱਕ ਪਾਸੇ ਇੰਡੀਆ ਵਿੱਚ ਰੀਅਲ ਫਿਜ਼ੀਕਲ ਟੋਰਚਰ ਹੋਇਆ। ਸੋ ਇਹ ਸਟੋਰੀ ਹੈ ਕਿ ਸਿੱਖ ਇੰਨਾ ਜ਼ਾਲਮੀ ਨੂੰ ਫੇਸ ਕਰਕੇ ਉਹ ਸਰਵਾਈਵ ਕਰ ਸਕਦਾ, ਫਿਰ ਵੀ ਸਿੱਖ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਐਂਡ ਦੈਟਸ ਵਾਈ ਉਹ ਐਕਸਪੈਂਡ ਹੋ ਗਈ। ਗੁਰਦਰਸ਼ਨ ਸਿੰਘ ਢਿੱਲੋਂ ਇਹ ਮੈਨੂੰ ਮਿਲੇ ਸੀਗੇ, ਹੈ ਨਾ, ਬਰੀਫਲੀ, ਬਹੁਤ ਬਰੀਫਲੀ, ਬਿਕੋਜ਼ ਆਈ ਟਰਾਈਡ ਕਿ ਸ਼ਹੀਦ ਪਰਿਵਾਰਾਂ ਵਿੱਚ ਵੱਧ ਤੋਂ ਵੱਧ ਰਹਿਣਾ। ਪਹਿਲਾਂ ਮੈਂ ਪੋਲੀਟੀਕਲ ਪ੍ਰਿਜ਼ਨਰਸ ਨੂੰ ਵੀ ਦੇਖਦੀ ਸੀ, ਪਰ ਦੈਨ ਮੇਰਾ ਟਾਰਗੇਟ ਬਿਲਕੁਲ ਸ਼ਹੀਦ ਪਰਿਵਾਰਾਂ ਦਾ ਹੀ ਬਣ ਗਿਆ ਸੀ, ਉਹਨਾਂ ਦੀ ਲਾਈਫ ਐਂਡ ਉਹਨਾਂ ਵਿੱਚ ਰਹਿਣਾ। ਐਂਡ ਆਈ ਟਰਾਈ ਟੂ ਯੂਜ਼, ਐਜ ਕਿਸੇ ਅਕੈਡੈਮਿਕ ਨੇ ਨਾਈਸਲੀ ਦੱਸਿਆ ਇਸ ਜੈਨਾਸਾਈਡ ਕਾਨਫਰੰਸ 'ਤੇ, ਕਿ ਆਈ ਟਰਾਈ ਟੂ ਯੂਜ਼ ਸੋਸ਼ਲ ਲਿਬਰਟੇਰੀਅਨ ਅਪਰੋਚ। ਸੋਸ਼ਲ ਲਿਬਰਟੇਰੀਅਨ ਅਪਰੋਚ ਕੀ ਹੈ? ਕਿ ਅਸੀਂ ਸਿਰਫ ਸਟੱਡੀ ਕਰਕੇ ਲਿਖ ਕੇ ਆਪ ਫੇਮਸ ਨਹੀਂ ਹੋ ਜਾਣਾ, ਅਸੀਂ ਟਰਾਈ ਕਰਨਾ ਉਹੀ ਬੰਦਿਆਂ ਨੂੰ ਹੈਲਪ ਕਰਨਾ। ਸੋ ਐਕਚੁਲੀ ਉਹ ਵੀ ਥੋੜ੍ਹਾ ਜਿਹਾ ਜੰਜਾਲ ਹੀ ਬਣ ਗਿਆ, ਜਿੰਨਾ ਤੁਸੀਂ ਟਰਾਈ ਕਰੇ ਸੀ ਉਹਨਾਂ ਨੂੰ ਹੈਲਪ ਕਰਨਾ, ਮੈਡੀਕਲ ਕੈਂਪਸ ਕਰਨੇ, ਫਿਜ਼ੀਕਲੀ ਹੈਲਪ ਕਰਨਾ, ਦੈਨ ਤੁਸੀਂ ਸਟੱਕ ਜ਼ਿਆਦਾ ਹੋ ਗਏ ਪੰਜਾਬ ਵਿੱਚ ਹੀ, ਐਂਡ ਦੈਨ ਤੁਹਾਡਾ ਨਾਂ ਕਿਤੇ ਬਣ ਨਹੀਂ ਸਕਿਆ। ਦੈਟਸ ਵਾਈ ਇਹ ਨੋਵਲ ਬਾਰੇ 20 ਸਾਲ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਨੋਵਲ ਹੈ ਵੀ ਸੀ, ਫਿਰ ਅੱਗੇ ਵੀ ਆਉਣੀ ਸੀਗੀ। ਤਾਂ ਸੋਸ਼ਲ ਲਿਬਰਟੇਰੀਅਨ ਅਪਰੋਚ ਇਹ ਹੈ ਕਿ ਅਸੀਂ ਸਿਰਫ ਕਿਸੇ ਦੀ ਸਟੋਰੀ ਨਹੀਂ ਲਿਖਣੀ, ਅਸੀਂ ਰੀਅਲ ਇੰਪੈਕਟ ਆਪ ਵੀ ਕਰਨਾ ਹੈਗਾ। ਹੁਣ ਮੈਂ ਤੁਹਾਨੂੰ ਇੱਥੇ ਕਹੂੰਗੀ ਤਾਂ ਜਿਹੜੇ ਵੀ ਸੁਣਦੇ ਪਏ ਲੈਕਚਰ, ਕਿ ਤੁਸੀਂ ਹਰ ਇੱਕ ਬੰਦਾ ਇੱਕ ਪੈੱਨ ਫੜ ਸਕਦਾ, ਹੁਣ ਵੀ ਤੁਸੀਂ ਇੱਕ ਪੈੱਨ ਫੜ ਸਕਦੇ, ਇਹ ਪੈੱਨ ਹਥਿਆਰ ਹੈਗਾ। ਇਹ ਤੁਸੀਂ ਸਮਝ ਲਓ ਕਿ ਇਸ ਜ਼ਮਾਨੇ ਵਿੱਚ ਇਹ ਪੈੱਨ ਤੁਹਾਡਾ ਹਥਿਆਰ ਹੈ। ਇੱਕ ਤੁਹਾਡਾ ਦਿਮਾਗ ਹਥਿਆਰ ਹੈ, ਇੱਕ ਤੁਹਾਡਾ ਪੈੱਨ ਹਥਿਆਰ ਹੈ, ਇੱਕ ਤੁਹਾਡਾ ਦਿਲ ਹਥਿਆਰ ਹੈ। ਇਹ ਹੈ ਪਾਵਰ ਨੋਵਲ ਦੀ। ਜਿਹੜਾ ਨੋਵਲ ਹੈ, ਐਂਡ ਇਹ ਵੀ ਜੈਨੋਸਾਈਡ ਕਾਨਫਰੰਸ ਵਿੱਚ ਇੱਦਾਂ ਹੀ ਨਿਕਲਿਆ ਸੀ ਅਮੈਰੀਕਨ ਯੂਨੀਵਰਸਿਟੀ ਫਨੋਮ ਪੈਨ ਵਿੱਚ, ਕਿ ਜਿਹੜੀ ਨੋਵਲ ਦਾ ਪਾਵਰ ਹੈ ਉਹ ਐਕਸਟ੍ਰੀਮਲੀ ਪਾਵਰਫੁਲ, ਬਹੁਤ ਸ਼ਕਤੀ ਵਾਲੀ ਚੀਜ਼ ਹੈ। Because ਉਹਦੇ ਵਿੱਚ ਸਿਰਫ ਤੁਸੀਂ ਸਟੈਟਿਸਟਿਕ ਵੀ ਨਹੀਂ ਦੇਖ ਰਹੇ, ਵੀ ਨੀਡ ਜੀ ਐਸ ਟਿਲਨ ਦੇ ਸਟੈਟਿਸਟਿਕ, ਵੀ ਨੀਡ ਜੈ ਜੀ ਦੇ ਸਟੈਟਿਸਟਿਕਸ, ਵੀ ਨੀਡ ਉਹ ਜਿਹੜੇ ਵੱਡੇ ਥਿੰਕਰਸ ਖੋਜ ਕਰਕੇ, ਵੀ ਨੀਡ ਉਹਨਾਂ ਦੇ ਸਟੈਟਿਸਟਿਕ, ਪਰ ਤੁਸੀਂ ਰੀਡਰ ਨੂੰ ਉੱਥੇ ਤੱਕ ਲੈ ਕੇ ਜਾਣਾ ਕਿ ਉਹ ਲਿਟਰਲੀ ਉੱਥੇ ਹੀ ਹੈਗਾ, ਤੁਹਾਡੇ ਨਾਲ ਹੈਗਾ, ਦੈਨ ਤੁਸੀਂ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ ਹੈ ਨਾ। 84 ਤੋਂ ਅਸੀਂ ਇਹ ਸਿੱਖਿਆ, ਐਂਟੀ ਘੱਲੂਘਾਰਾ ਦਾ ਮੂਵਮੈਂਟ, ਅਸੀਂ ਉਹ ਹਿੱਸਾ ਹੈਗੇ, ਸਿੱਖ ਹੈਗੇ, ਸਿੱਖ ਨੇਸ਼ਨ ਹੈ ਐਂਟੀ ਘੱਲੂਘਾਰਾ। ਸੋ ਇਹ ਚੀਜ਼ ਮੈਂ ਤੁਹਾਨੂੰ ਬੇਨਤੀ ਕਰੂੰਗੀ, ਤੁਸੀਂ ਜੇ ਸੋਚੋ ਕਿ ਮੈਂ ਲੇਖਕ ਨਹੀਂ ਹਾਂ, ਮੈਂ ਵੀ ਇੱਦਾਂ ਸੋਚਿਆ ਸੀ ਮੈਂ ਲੇਖਕ ਨਹੀਂ ਹਾਂ, ਨਾ ਮੈਂ ਲਿਟਰੇਚਰ ਖਾਸ ਸਟੱਡੀ ਕੀਤਾ, ਪਰ ਜਿਹੜੀ ਇੰਗਲਿਸ਼ ਲਿਟਰੇਰੀ ਏਜੰਟ ਇੰਟਰਸਟਿਡ ਸੀ ਇਸ ਨੋਵਲ ਵਿੱਚ, ਚਲੋ ਉਹਨੇ ਐਂਡ ਵਿੱਚ ਨਹੀਂ ਲਈ ਨੋਵਲ, ਕਮਰਸ਼ਲਾਈਜ਼ ਨਹੀਂ ਕੀਤੀ, ਪਬਲਿਸ਼ਿੰਗ ਡੀਲਸ ਨਹੀਂ ਆਏ, ਹੁਣ ਇੰਡੀਪੈਂਡੈਂਟ ਰੂਟ ਵਿੱਚ ਜਾਣਾ ਪੈ ਰਿਹਾ। ਹਰ ਇੱਕ ਪੰਜਾਬੀ ਵਿੱਚ ਲਿਖੇ ਨੋਵਲ, ਇੱਕ ਇੱਕ ਬੰਦਾ ਜਿਹੜਾ ਇੱਥੇ ਬੈਠਾ, ਇੱਕ ਨੋਵਲ ਲਿਖੇ, ਪੰਜਾਬੀ ਦੀ ਸਟੋਰੀ ਲਿਖੇ। ਬਿਕੋਜ਼ ਇਸ ਵੇਲੇ ਜਿਹੜੇ ਵਿਟਨੈਸਿਸ ਹੈਗੇ, ਜਿਹੜੇ ਸਰਵਾਈਵਰ ਹੈਗੇ, ਜਿਹੜੇ ਘੱਲੂਘਾਰਾ ਨੂੰ ਦੇਖ ਚੁੱਕੇ, ਹਲੇ ਵੀ ਜੀਂਦੇ ਹਨ। ਸੋ ਤੁਸੀਂ ਆਪਣੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਇਮੈਜੀਨੇਸ਼ਨ ਤੋਂ ਲਿਖ ਸਕਦੇ, ਜਾਂ ਤੁਸੀਂ ਰੀਅਲੀ ਉਹ ਬੰਦੇ ਬੈਠੇ ਹਨ, ਇਟਸ ਨੋਟ ਡਿਫੀਕਲਟ। ਐਂਡ ਉਹ ਜਿਹੜੀ ਚੀਜ਼ ਆ, ਉਹ ਇੰਨੀ ਪਾਵਰਫੁਲ ਹੋਣੀ ਹੈ ਦੁਨੀਆ ਵਿੱਚ। ਬਿਕੋਜ਼ ਜਿੱਦਾਂ ਕੰਬੋਡੀਆ ਵਿੱਚ ਘੱਲੂਘਾਰਾ ਹੋਇਆ ਸੀਗਾ 70s ਵਿੱਚ, 2 ਕਰੋੜ ਬੰਦਾ ਮਾਰਿਆ ਗਿਆ 2 ਸਾਲ ਵਿੱਚ। ਪਰ ਅਸੀਂ ਦੇਖਿਆ ਉੱਥੇ ਵੀ ਕਿ ਜਿਹੜੇ ਇੱਕ ਕਹਾਣੀ ਚੱਲ ਰਹੀ ਹੈ, ਮੈਂ ਭੁੱਲ ਗਈ ਉਹਦੀ ਟਾਈਟਲ ਕੀ ਸੀ, ਮੈਮਰੀ ਆਫ ਮਾਈ ਫਾਦਰ, ਇਸ ਤਰ੍ਹਾਂ ਦੀ ਕੋਈ ਸਟੋਰੀ ਸੀ। ਸੋ ਉਹ ਕੁੜੀ ਦੱਸਦੀ ਹੈ ਕਿ ਮੈਂ ਖੇਤਾਂ ਵਿੱਚ ਕਿੱਦਾਂ ਗਈ ਸੀ, ਮੈਨੂੰ ਕੀ ਸੁਣਾਈ ਦੇ ਰਿਹਾ ਸੀ, ਲੋਕ ਕਿੱਦਾਂ ਮਰਦੇ ਪਏ ਸੀ। ਪਰ ਉਹ ਜਿਹੜੀ ਸਟੋਰੀ ਦਾ ਇੰਪੈਕਟ ਉਹ ਦੁਨੀਆ 'ਤੇ ਪੈ ਚੁੱਕਾ। ਇਸ ਕਰਕੇ ਮੈਂ ਅੰਗਰੇਜ਼ੀ ਤਾਂ ਮੇਰੀ ਨੈਚੁਰਲ ਲੈਂਗੁਏਜ, ਮੈਨੂੰ ਨੈਚੁਰਲ ਲੱਗਦੀ ਹੈ। ਸੋ ਇਸ ਕਰਕੇ ਮੈਨੂੰ ਇਹ ਵੀ, ਮੈਂ ਕਾਫੀ ਸਾਲ ਸੋਚਿਆ ਕਿ ਕੋਈ ਹੋਰ ਲੇਖਕ ਆਉਣਗੇ, ਹੈ ਨਾ, ਅੰਗਰੇਜ਼ੀ ਵਿੱਚ ਲਿਖਣਗੇ, ਬਿਕੋਜ਼ ਬਹੁਤ ਜ਼ਰੂਰੀ ਹੈ ਕਿ ਨੋਨ ਸਿੱਖ ਵਰਲਡ, ਜਿਹੜੇ ਸਿੱਖਾਂ ਤੋਂ ਬਾਹਰ ਹੈ ਦੁਨੀਆ, ਉਹਨਾਂ ਨੂੰ ਸਮਝ ਆਵੇ ਕਿ ਸਿੱਖਾਂ ਦਾ ਪੇਨ ਐਂਡ ਸਟਰਗਲ ਕੀ ਸੀ। ਇਸ ਨੋਵਲ ਵਿੱਚ ਇਹ ਡੇਵਿਡ ਵਰਸਿਸ ਗੋਲਾਇਥ ਹੈ। ਡੇਵਿਡ ਵਰਸਿਸ ਗੋਲਾਇਥ, ਜੇ ਤੁਸੀਂ ਸਾਰੇ ਫੈਮਿਲੀਅਰ ਨਹੀਂ, ਉਹ ਕ੍ਰਿਸਚੀਅਨਿਟੀ ਵਿੱਚ ਸਟੋਰੀ ਹੈ। ਇੱਕ ਛੋਟਾ ਜਿਹਾ ਮੁੰਡਾ ਹੈਗਾ, ਤਾਂ ਉਹ ਵੱਡੇ ਜਿਹੇ ਜਾਇੰਟ ਨਾਲ ਲੜਨ ਦੀ ਕੋਸ਼ਿਸ਼ ਕਰਦਾ। ਉਹ ਜਿਹੜਾ ਵੱਡਾ ਜਾਇੰਟ ਹੈ, ਉਹ ਬਹੁਤ ਸੂਰਮਾ ਹੈਗਾ, ਉਹਦੇ ਕੋਲ ਹਥਿਆਰ ਵੀ ਹੈ, ਉਹਦੇ ਕੋਲ ਸਾਰੀ ਹਿਸਟਰੀ ਵੀ ਹੈ, ਸਾਰਿਆਂ ਦੇ ਕਤਲ ਉਹ ਕਰ ਵੀ ਚੁੱਕਾ। ਉਹ ਨਿੱਕਾ ਜਿਹਾ ਸ਼ੈਪਰਡ ਹੈ, ਉਹ ਭੇਡਾਂ ਨੂੰ ਲੁਕਆਫਟ ਕਰ ਰਿਹਾ ਜਾਂ ਬੱਕਰੀਆਂ ਨੂੰ। ਐਂਡ ਉਹ ਇੱਕ ਪੱਥਰ ਲੈ ਕੇ ਉਹ ਲਕੀਰ ਮਾਰ ਦਿੰਦਾ ਕਿ ਇਹਦੀ ਮੈਂ ਅੱਖ ਵੱਲ ਜਾਣਾ, ਐਂਡ ਇਹ ਡਿੱਗ ਜੂਗਾ। ਸੋ ਜਿਹੜਾ ਜ਼ਾਲਮੀ ਕੋਈ ਵੀ ਕੰਟਰੀ ਹੈ ਦੁਨੀਆ ਵਿੱਚ, ਜਿਹੜਾ ਤੁਸੀਂ ਇੱਕ ਨਿੱਕਾ ਜਿਹਾ ਪੱਥਰ ਬਣ ਕੇ ਉਸ ਗੋਲੀਅਥ ਨੂੰ ਦਿਖਾਉਣਾ ਕਿ ਅਜੇ ਵੀ ਜੀਂਦੇ ਹੈਗੇ ਸਿੱਖ, ਉਹ ਤੁਸੀਂ ਦਿਖਾ ਸਕਦੇ। ਆਹ ਪੈੱਨ ਵਰਤੋ, ਆਪਣਾ ਦਿਮਾਗ ਵਰਤੋ, ਤਾਂ ਹਥਿਆਰ ਬਣਾਓ ਆਪਣੇ, ਹੈ ਨਾ। ਤਾਂ ਅਸੀਂ ਓਬਵੀਅਸਲੀ ਗੁਰੂ ਜੀ ਤੋਂ ਲਿਆ ਇਹੀ ਚੀਜ਼ ਕਿ ਸਾਡੇ ਗੁਰੂ ਆਪ ਸ਼ਬਦ ਉਹ ਦੇ ਕੇ ਗਏ। ਕੋਈ ਕੋਈ ਰਿਲੀਜਨ ਵਿੱਚ ਹੈ ਨਹੀਂ ਇਹ ਗੱਲ ਕਿ ਆਪ ਸ਼ਬਦ ਲਿਖ ਕੇ ਵੀ ਗਏ ਤਾਂ ਦੇ ਕੇ ਵੀ ਗਏ। ਸੋ ਇਹ ਬਹੁਤ ਜ਼ਰੂਰੀ ਹੈ, ਐਂਡ ਇਵੋਲਿਊਸ਼ਨ ਤੁਹਾਡਾ ਹੌਲੀ ਹੌਲੀ ਆਪ ਹੋਣਾ। ਤਾਂ ਮੈਂ ਸੈਕਿੰਡ ਗੱਲ ਤੁਹਾਨੂੰ ਦੱਸੂੰਗੀ ਕਿ ਐਪਿਕਸ ਬਹੁਤ ਆਏ ਹੈਗੇ ਪੰਜਾਬ ਤੋਂ, ਪਰ ਉਹਨਾਂ ਦਾ ਟ੍ਰਾਂਸਲੇਸ਼ਨ ਲੈਵਲ ਬਹੁਤ ਪੋਰ ਹੋਇਆ ਇੰਗਲਿਸ਼ ਵਿੱਚ। ਐਂਡ ਇਹ ਵੀ ਜ਼ਰੂਰੀ ਹੈ ਇਸ ਚੀਜ਼ 'ਤੇ ਵੀ ਕੰਮ ਕਰਨ ਲਈ, ਜਿਸ ਤਰ੍ਹਾਂ ਔਰਹਾਨ ਪਾਮੁਕ ਦੀ ਨੋਵਲ, ਔਰਹਾਨ ਪਾਮੁਕ ਟਰਕਿਸ਼ ਰਾਈਟਰ ਹੈ। ਤੁਸੀਂ ਆਪ ਸੋਚੋ ਕਿੰਨੇ ਬੰਦੇ ਹੋਣਗੇ ਦੁਨੀਆ ਵਿੱਚ ਜਿਹੜੇ ਟਰਕਿਸ਼ ਪੜ੍ਹਦੇ, ਯੈਟ ਉਹ ਨੋਬਲ ਪ੍ਰਾਈਜ਼ ਫੋਰ ਲਿਟਰੇਚਰ ਉਹਨੇ ਵਿਨ ਕਰ ਲਿਆ, ਬਿਕੋਜ਼ ਉਹਦੀ ਟ੍ਰਾਂਸਲੇਸ਼ਨ ਲੈਵਲ ਇੰਨਾ ਹਾਈ ਸੀ। ਐਂਡ ਓਬਵੀਅਸਲੀ ਆਪ ਵੀ ਵੱਡੇ ਪੱਧਰ ਦਾ ਲੇਖਕ ਸੀ। ਸੋ ਪਾਮੁਕ ਲਿਖਦਾ ਇੱਕ ਨੋਵਲ ਸਨੋ, ਬਰਫ਼, ਉਹ 3 ਦਿਨ ਦੀ ਨੋਵਲ ਹੈ। 3 ਦਿਨਾਂ ਵਿੱਚ ਉਹ ਖਰਦਿਸ਼ ਸਾਰੀ ਸਟਰਗਲ ਦਿਖਾ ਦਿੰਦਾ, ਹੁਣ ਟਰਕੀ ਵੀ ਪਾਮੁਖ ਨੂੰ ਕਹਿੰਦੀ ਤੁਸੀਂ ਐਂਟੀ ਟਰਕੀ ਹੈਗੇ, ਪਰ ਉਹਨੇ ਦਿਖਾ ਦਿੱਤਾ ਜੋ ਸਟਰਗਲ ਖਰਦਿਸ਼ ਕਲੂਕਾਰਾ ਦਾ ਕੀ ਸੀ, ਕਾਤੇ ਖਾਰਕੂਲਰ ਉੱਥੇ ਸ਼ੁਰੂ ਹੋਈ। ਜਿਹੜੀ ਨੋਵਲ ਹੈ ਉਹ ਇੱਕ ਕਿਸਮ ਦਾ ਬੋਲੀ ਬਣ ਜਾਂਦੀ ਬਿਟਵੀਨ ਤੁਹਾਡੀ ਆਤਮਾ ਤਾਂ ਦੁਨੀਆ। ਸੋ ਮੈਂ ਹਰ ਇੱਕ ਨੂੰ ਇਹ ਕਹਾਂਗੀ, ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਕੋਈ ਸ਼ਹੀਦ ਦਾ ਪਰਿਵਾਰ ਪਿੱਛੇ ਨਹੀਂ ਰਹਿ ਜੂਗਾ, ਕਦੀ ਨਹੀਂ ਭੁੱਲੂਗੀ ਦੁਨੀਆ। ਪਰ ਐਕਚੁਲੀ ਜੇ ਜ਼ਾਲਮ ਦੀ ਓਪਰੈਸ਼ਨ ਇੰਡੀਅਨ ਸਟੇਟ ਦੀ ਓਪਰੈਸ਼ਨ ਸਾਈਡ 'ਤੇ ਕਰ ਲਓ, ਅਸੀਂ ਸਾਰੇ ਭੁੱਲ ਗਏ। ਅਸੀਂ ਜਿਹੜੀਆਂ ਮਾਤਾਵਾਂ ਸੀਗੀਆਂ ਅਸੀਂ ਉਹਨਾਂ ਨੂੰ ਗਲੇ ਨਹੀਂ ਲਾਇਆ, ਅਸੀਂ ਆਪਣੇ ਘਰ ਨਹੀਂ ਖੋਲ੍ਹੇ, ਭਾਵੇਂ ਅਸੀਂ ਵੈਸਟ ਵਿੱਚ ਬੈਠੇ ਸੀ ਭਾਵੇਂ ਇੱਥੇ ਬੈਠੇ ਸੀ। ਹੁਣ ਵੀ ਲੋਕ ਸ਼ਹੀਦਾਂ ਦੀ ਪਿਕਚਰ ਦਿਖਾ ਕੇ ਇਕੱਠੇ ਕਰਨਗੇ ਪੈਸੇ, ਇਕੱਠੇ ਕਰਨ ਦੀ ਕੋਈ ਲੋੜ ਹੈ ਨਹੀਂ। ਇੱਥੇ ਹਜੇ ਹਲੇ ਵੀ ਸ਼ਹੀਦ ਪਰਿਵਾਰ ਬੈਠੇ ਹਨ, ਉਹਨਾਂ ਦੀ ਦੂਜੀ ਪਨੀਰੀ ਸਟਰਗਲ ਕਰ ਰਹੀ ਹੈ ਬਿਨਾਂ ਫਾਦਰ, ਸਾਰੀ ਲਾਈਫ ਕੱਟ ਚੁੱਕੇ, ਮਦਰ ਟੋਰਚਰ ਹੋ ਚੁੱਕੀ ਹੈ। ਸੋ ਤੁਸੀਂ ਸੋਚੋ ਜੇ ਤੁਹਾਡੇ ਮਦਰ ਫਾਦਰ ਟੋਰਚਰ ਹੋਏ ਤਾਂ ਡਿਸਪੀਅਰ ਹੋਏ, ਤੁਸੀਂ ਕਿਹੜੇ ਹਾਲਾਤ ਵਿੱਚ ਇਸ ਵੇਲੇ ਹੋਵੋਗੇ, ਹੈ ਨਾ। ਸੋ ਇਹ ਹੈ ਬਹੁਤ ਜ਼ਰੂਰੀ ਕਿ ਸਿੱਖਣਾ ਕਿ ਲੈਸਨਸ ਅਸੀਂ ਕੀ ਸਿੱਖ ਸਕਦੇ। ਇਸ ਵੇਲੇ ਪੋਲੀਟੀਕਲ ਐਕਟਿਵਿਸਟ ਵੀ ਖਾਲਿਸਤਾਨ ਲਹਿਰ ਦੇ ਇੰਨੇ ਹਨ, ਉਨ ਸ਼ਾਇਦ ਅੱਧੇ ਤਾਂ ਚਲੇ ਗਏ ਇਸ ਦੁਨੀਆ ਤੋਂ, ਕੀ ਪਤਾ। ਪਰ ਇੰਪੋਰਟੈਂਟ ਹੈ ਕਿ ਭਾਵੇਂ ਪੋਲੀਟੀਕਲ ਐਕਟਿਵਿਸਟ ਹਨ, ਭਾਵੇਂ ਜੈਨੋਸਾਈਡ ਦੇ ਸਰਵਾਈਵਰ ਹੈਗੇ, ਭਾਵੇਂ ਤੁਸੀਂ ਆਪ ਦੇਖਿਆ ਜਾਂ ਨਹੀਂ ਦੇਖਿਆ, ਇਹ ਹਿਸਟੋਰੀਕਲ ਨੈਰੇਟਿਵ ਲਿਖਣਾ ਬਹੁਤ ਜ਼ਰੂਰੀ। ਹਰ ਇੱਕ ਲਿਖੇ ਆਪਣੀ ਡਾਇਰੀ ਕੀ ਸਾਡੀਆਂ ਕਮਜ਼ੋਰੀਆਂ ਸੀ, ਕੀ ਅਸੀਂ ਕਰ ਸਕੇ ਕੀ ਨਹੀਂ ਕਰ ਸਕੇ, ਹੈ ਨਾ। ਹੁਣ ਮੈਨੂੰ ਆਪ ਪਤਾ ਕਿ 20 ਸਾਲਾਂ ਵਿੱਚ ਮੈਂ ਵੀ ਸਟੋਪ ਸਟਾਰਟ ਹੋ ਗਈ, ਡਰਦਾ ਬੰਦਾ ਪੰਜਾਬ ਵਿੱਚ ਕਿ ਅਸੀਂ ਵੀ ਅਰੈਸਟ ਹੋ ਜਾਂਗੇ ਸ਼ਹੀਦ ਪਰਿਵਾਰ ਦੀ ਹੈਲਪ ਕਦੇ। ਯੂਨਾਈਟਿਡ ਨੇਸ਼ਨਸ ਦਾ ਕੋਈ ਹਿਊਮੈਨੀਟੇਰੀਅਨ ਹੈਲਪ ਪਹੁੰਚਿਆ ਨਹੀਂ, ਇੰਡੀਆ ਨੇ ਰਸਤਾ ਖੋਲ੍ਹਿਆ ਨਹੀਂ UN ਹੈਲਪ ਵਾਸਤੇ। GS ਟਿਲਨ ਮੈਨੂੰ ਕਈ ਸਾਲ ਪਹਿਲਾਂ ਮਿਲੇ ਤਾਂ ਮੈਂ ਅੰਕਲ ਜੀ ਤੋਂ ਇਹੀ ਪੁੱਛਿਆ ਸੀ ਕਿ ਟੋਰਚ, ਇੱਕ ਬੰਦਾ ਮੈਨੂੰ ਕਹੀ ਜਾਂਦਾ ਉਹ ਟੋਰਚਰ ਹੋਇਆ, ਦੂਜਾ ਕਹਿ ਰਿਹਾ ਉਹ ਵੀ ਵਾਧੂ ਟੋਰਚਰ ਹੋਇਆ, ਤੀਜਾ ਕਹਿ ਰਿਹਾ ਮੈਂ ਉਸ ਤੋਂ ਵੀ ਵਾਧੂ ਹੋਇਆ, ਕਿਹੜਾ ਟੋਰਚਰ ਹੋਇਆ, ਹੈ ਨਾ। ਕਿ ਉਹ ਕਹਿ ਰਿਹਾ ਉਹ ਇੰਨਾ ਨਹੀਂ ਟੋਰਚਰ ਹੋਇਆ, ਇਸ ਤਰ੍ਹਾਂ ਦੇ ਵੀ ਸਟੋਰੀਜ਼ ਅਸੀਂ ਬਹੁਤ ਸੁਣੇ। ਐਂਡ ਇਹਨਾਂ ਦਾ ਇੰਨਾ ਬਿਊਟੀਫੁਲ ਰਿਪਲਾਈ ਸੀ, ਮੈਂ ਕਦੀ ਭੁੱਲੀ ਨਹੀਂ, ਮੈਂ ਇਹਨਾਂ ਨਾਲ ਇਨ ਟੱਚ ਨਹੀਂ ਹੋਈ ਇੰਨੇ ਸਾਲ, ਪਰ ਮੈਂ ਕਦੀ ਭੁੱਲੀ ਨਹੀਂ ਉਹ ਗੱਲ। ਉਹ ਗੱਲ ਉਹਨਾਂ ਨੇ ਕਿਹਾ ਸਾਰੇ ਟੋਰਚਰ ਹੋਏ, ਸਾਰੇ ਸਫਰਿੰਗ ਵਿੱਚ ਆਏ। ਸੋ ਇਹ ਵੀ ਬਹੁਤ ਇੰਪੋਰਟੈਂਟ ਹੁੰਦਾ ਕਿ ਠੀਕ ਹੈ ਹੁਣ ਇੰਨੀ ਪ੍ਰੋਬਲਮਸ ਆ ਚੁੱਕੇ, ਪੋਲੀਟੀਕਲ ਮੋਟੀਵੇਸ਼ਨਸ ਆ ਚੁੱਕੇ, ਲੋਕ ਬਹੁਤ ਹੀ ਡਿਪਰੈਸ ਹੋ ਕੇ ਵੀ ਬਹਿ ਗਏ ਹਨ, ਪਰ ਜਿਹੜਾ ਨੋਵਲਿਸਟ ਦਾ ਇਹ ਰੋਲ ਹੈ ਕਿ ਹਰ ਇੱਕ ਦਾ ਦਰਦ ਸਮਝਣਾ ਐਂਡ ਕਿਸ ਲੈਵਲ 'ਤੇ ਉਸ ਚੀਜ਼ ਨੂੰ ਪਹੁੰਚਾਉਣਾ, ਇਸ ਵੇਲੇ ਜਿਹੜਾ ਇਤਿਹਾਸਿਕ ਨੈਰੇਟਿਵ, ਇਤਿਹਾਸਿਕ ਰਿਕੋਰਡਿੰਗ, ਰਾਈਟਿੰਗ ਕਲੂਕਾਰਾ ਦੇ ਸਰਵਾਈਵਰਸ ਦਾ ਹਲੇ ਵੀ ਹੋ ਸਕਦਾ, ਵਰਲਡ ਵਾਈਡ ਜਾ ਚੁੱਕੇ ਸਾਰੇ ਸਰਵਾਈਵਰਸ। ਐਂਡ ਚਲੋ ਅੱਧੇ ਤਾਂ ਮਰ ਗਏ, ਮੈਂ ਅਸੀਂ ਕਈ ਵਾਰ ਸੁਣਿਆ ਸੀ ਕਿ ਇੱਕ ਹਿੰਦੂ ਉਹਨੇ ਵਿਟਨੈਸ ਕੀਤਾ ਕਿ ਸਿੱਖ ਮਾਰੇ ਜਾ ਰਹੇ, ਅਸੀਂ ਸੁਣਿਆ ਕਿ ਇੱਕ ਹਿੰਦੂ ਡਾਕਟਰ ਨੇ ਟਰਾਈ ਕੀਤਾ ਕਿ ਬੁਲੇਟ ਕੱਢਣੇ, ਜਦੋਂ ਉਹਨੂੰ ਪਤਾ ਸੀ ਗੋਬਿੰਦ ਰਾਮ ਦੇ ਥੱਲੇ ਉਹ ਵੀ ਮਾਰਿਆ ਜਾਊਗਾ। ਸੋ ਇਟਸ ਵੈਰੀ ਇੰਪੋਰਟੈਂਟ ਕਿ ਹਰ ਇੱਕ ਵਿਟਨੈਸ ਲਿਖੇ ਕਿ ਉਹਨਾਂ ਨਾਲ ਕੀ ਹੋਇਆ, ਇਮੋਸ਼ਨਲੀ ਕੀ ਹੋਇਆ, ਐਂਡ ਉਸ ਚੀਜ਼ ਨੂੰ ਰਿਕਾਰਡ ਕਰੀਏ। ਨਾਲੇ ਬਹੁਤ ਜ਼ਰੂਰੀ ਹੈ ਕਿ ਸੋਸ਼ਲ ਲਿਬਰਟੇਰੀਅਨ ਅਪਰੋਚ ਨਾਲ ਅਸੀਂ ਐਕਚੁਅਲੀ ਉਹਨਾਂ ਦੀ ਮਦਦ ਕਰੀਏ। ਅਸੀਂ ਕਰ ਸਕਦੇ, ਅਸੀਂ ਹਾਲੇ ਵੀ ਲੋਕਾਂ ਦੇ ਸਟਰਗਲਸ ਵਿੱਚ ਆ ਸਕਦੇ, ਬੱਚਿਆਂ ਨੂੰ ਅੱਗੇ ਸਪੋਂਸਰ ਕਰੋ, ਜੋਬਸ ਮਿਲਣ, ਵਿਡੋਜ਼, ਚਲੋ ਮਾਤਾਵਾਂ ਤਾਂ ਕਾਫੀ ਬਜ਼ੁਰਗ ਹੋ ਗਈਆਂ, ਪਰ ਜਿਹੜੀਆਂ ਜਿਹੜੇ ਵਿਡੋਜ਼ ਹਨ ਉਹ ਅਜੇ ਵੀ 40s 50s ਵਿੱਚ ਹਨ, 60s ਵਿੱਚ, ਐਂਡ ਉਹਨਾਂ ਦੀ ਇਨਕਮ ਜੇ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਡੀ ਰੋਟੀ ਪਾਣੀ 'ਤੇ ਕਿੰਨਾ ਇੰਪੈਕਟ ਪੈ ਰਿਹਾ ਇਨਫਲੇਸ਼ਨ ਦਾ, ਉਹਨਾਂ ਦਾ ਤੁਸੀਂ ਸੋਚ ਲਓ। ਐਂਡ ਜਿਸ ਤਰ੍ਹਾਂ ਪਹਿਲਾਂ ਸਪੀਕਰ ਨੇ ਕਿਹਾ ਸੀ, ਸਾਇਲੈਂਸ ਡੈਫਨਿੰਗ ਹੈ। ਤੁਸੀਂ ਜਦੋਂ ਤੁਸੀਂ ਲੇਖਕ ਹੋਣਾ, ਹੈ ਨਾ, ਸਾਰੇ ਲੇਖਕ ਹੈਗੇ ਜਿਹੜਾ ਵੀ ਆ ਰਿਕਾਰਡਿੰਗ ਸੁਣ ਰਹੇ ਹੋ, ਸਾਰੇ ਲੇਖਕ ਹੈਗੇ, ਤੁਸੀਂ ਇਹ ਨਹੀਂ ਸੋਚਣਾ ਕਿ ਸਾਇਲੈਂਸ ਡੈਫਨਿੰਗ ਹੈ, ਤੁਸੀਂ ਸੋਚਣਾ ਮੈਂ ਉਸ ਸਾਇਲੈਂਸ ਵਿੱਚੋਂ ਕੁਛ ਕੱਢਣਾ ਹੈ। ਇਹ ਵੀ ਬਹੁਤ ਜ਼ਰੂਰੀ ਹੈ। ਸੋ ਮੈਂ ਫਾਈਨਲੀ ਇਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਬਹੁਤ ਜ਼ਰੂਰੀ ਹੈ, ਆਪਣੀ ਜ਼ਮੀਰ ਵਰਤੋਂ। ਜੇ ਸੰਤਾਂ ਤੋਂ ਤੁਸੀਂ ਕੁਛ ਲੈਣਾ ਇੰਸਪੀਰੇਸ਼ਨ, ਉਹਨਾਂ ਨੇ ਕਿਹਾ ਸੀ ਜ਼ਮੀਰ ਨਹੀਂ ਆਪਣੀ ਮਾਰੋ। ਤੁਸੀਂ ਭਾਵੇਂ ਸੋਚੋ ਕਿ ਮੈਂ ਅਨਪੜ੍ਹ ਤੋਂ ਅਨਪੜ੍ਹ ਬੰਦਾ, ਮੈਂ ਕੀ ਲਿਖ ਸਕਦਾ। ਜਿਹੜੇ ਸਭ ਤੋਂ ਇੰਟਰਸਟਿੰਗ ਡਾਇਰੀਜ਼, ਸਭ ਤੋਂ ਇੰਟਰਸਟਿੰਗ ਹਿਸਟਰੀ ਦੀਆਂ ਡਾਇਰੀਆਂ ਬਣੀਆਂ, ਉਹ ਅਨਪੜ੍ਹ ਤੋਂ ਅਨਪੜ੍ਹ ਬੰਦਾ ਲਿਖ ਸਕਿਆ, ਬਿਕੋਜ਼ ਉਹ ਕਹਿ ਸਕਿਆ ਸਿੰਪਲੀ ਕੀ ਹੋਇਆ, ਹੈ ਨਾ, ਕੀ ਉਹਨਾਂ ਨੇ ਦੇਖਿਆ, ਕੀ ਨਹੀਂ ਦੇਖਿਆ, ਉਹਨਾਂ ਤੋਂ ਕਿਹੜੀ ਚੀਜ਼ ਰਹਿ ਗਈ, ਹੈ ਨਾ। ਐਂਡ ਇਸ ਵੇਲੇ ਜਿਹੜੇ ਮਿਸਟੇਕਸ ਵੀ ਹੈਗੇ ਪੋਲੀਟੀਕਲ ਐਕਟਿਵਿਸਟ ਦੇ ਮਿਸਟੇਕਸ ਦਸਤਾਵੇਜ਼ ਵਿੱਚ ਆਇਆ, ਉਹ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰਨ ਲਈ ਲੋੜ ਹੈ ਕਿ ਅਗਲੀਆਂ ਪਨੀਰੀਆਂ ਨੂੰ ਸਮਝ ਆਵੇ ਕਿ ਅਗਲੀ ਵਾਰ ਜੇ ਕੋਈ ਪ੍ਰੋਬਲਮ ਆਵੇ ਕਿਸੇ ਵੀ ਘੱਲੂਘਾਰਾ ਵਿੱਚ ਕਿ ਕਰ ਕੀ ਸਕਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦੀ, ਮੈਂ ਬਾਏ ਐਕਸੀਡੈਂਟ ਕੇ ਸੀ, ਹੈ ਨਾ, ਇੱਕ ਲੈਕਚਰ 'ਤੇ ਜਿਹੜੇ ਜਸਟਿਸ ਟਾਰਕੁਨ ਦੇ ਸੀ, ਜਦੋਂ ਦਿੱਲੀ ਘੱਲੂਘਾਰਾ ਹੋਇਆ, ਪੀਪਲਸ ਯੂਨੀਅਨ ਕਮਿਸ਼ਨ, ਹੈ ਨਾ, PUCL ਇਕੱਠੇ ਹੋ ਗਏ ਸੀ ਜਲਦੀ, ਰਾਈਟ। ਉਹਨਾਂ ਨੇ ਬਹੁਤ ਜਲਦੀ ਇਕੱਠੇ ਹੋ ਕੇ ਲਿਖਣ ਸ਼ੁਰੂ ਹੋ ਗਿਆ ਕਿ ਕੀ ਹੋਇਆ ਸਿੱਖਾਂ ਨਾਲ। ਜੇ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ ਤਰਕੁੰਡੇ ਦੀ, ਮੈਂ ਕਿਸੇ ਡਾਕੂਮੈਂਟਰੀ 'ਤੇ ਅਚਾਨਕ ਚਲ ਗਈ, ਤਰਕੁੰਡੇ ਨੇ ਦੇਖਿਆ ਸੀ ਜਦੋਂ ਵਕੀਲ ਸੀ ਕਿ ਅਸਾਮ ਵਿੱਚ ਕਿਸ ਤਰ੍ਹਾਂ ਟਾਰਗੇਟਿੰਗ ਹੋ ਰਿਹਾ ਸੀ ਲੋਕਾਂ ਦਾ। ਸੋ ਤੁਸੀਂ, ਹੈ ਨਾ, ਇਸ ਵੇਲੇ ਜਿੱਥੇ ਵੀ ਸਿੱਖ ਬੈਠੇ ਹੈਗੇ, ਇਸ ਵੇਲੇ 84, ਚਲੋ ਉਹ ਸਾਰੀ ਹੌਲੀ ਹਾਰਟਲੈਂਡ ਐਂਡ ਰੇਸ ਨੂੰ ਅਟੈਕ ਕੀਤਾ ਹਿੰਦੂ ਫੈਸ਼ਿਜ਼ਮ ਨੇ, ਪਰ ਜਿਹੜਾ 84 ਦਾ ਘੱਲੂਘਾਰਾ, ਉਹ ਕਈ ਜਗ੍ਹਾ 'ਤੇ ਹੋ ਰਿਹਾ ਦੁਨੀਆ ਵਿੱਚ। ਫੈਲਸਟਾਈਨ ਵਿੱਚ ਇੰਨੀ ਪ੍ਰੋਬਲਮ ਹੈ ਸਾਰੇ, ਉਹ ਤੁਹਾਡਾ ਘਰ ਹੀ ਢਾ ਲੈਂਦੇ ਹਨ। ਘਰ ਜਿੱਦਾਂ ਢਾਇਆ ਜਾਵੇ ਵਾਰ ਵਾਰ, ਉਹ ਕਿੰਨੀ ਵਾਰ ਦੱਸ ਸਕਦਾ ਆਪਣੀ ਸਟੋਰੀ, ਹੈ ਨਾ। ਐਂਡ ਸੁਡਾਨ ਵਿੱਚ ਇੰਨੀ ਇੰਸਟੈਬਿਲਿਟੀ ਹੈ। ਸੋ ਤੁਸੀਂ ਹਰ ਇੱਕ ਮੁਲਕ, ਖਰਡਿਸ਼ 'ਤੇ ਅਟੈਕ ਟਰਕੀ ਨੇ ਕੀਤਾ ਸਿੱਧਾ, ਤਾਂ 100,000 ਬੰਦਾ ਡਿਸਪਲੇਸ ਹੋਇਆ। ਇੱਕ 5 ਸਾਲ ਦੀ ਕੁੜੀ, ਉਹਦਾ ਲੱਤ ਬੰਮ ਹੋ ਕੇ, ਉਹਦਾ 10 ਸਾਲ ਦਾ ਭਰਾ ਸੀ, ਉਹ ਵੀ ਮਾਰਿਆ ਗਿਆ। ਸੋ ਜਿਹੜਾ ਅਸੀਂ ਸਿੱਖਿਆ ਹੈ, ਈਵਨ ਲੈਸਨਸ ਲਰਨਡ, ਅਸੀਂ ਹੋਰ ਕੌਮਾਂ ਦੀ ਹੈਲਪ ਕਰ ਸਕਦੇ। ਇਸ ਵੇਲੇ ਜਿਹੜੀ ਟਾਰਗੇਟਿੰਗ ਹੋ ਰਿਹਾ ਹੈਗਾ ਆ ਨੈਸ਼ਨਲ ਆਈਡੈਂਟੀ ਰਾਹੀਂ ਅਸਾਮ ਵਿੱਚ ਮੁਸਲਿਮ ਪਾਪੂਲੇਸ਼ਨਸ ਦਾ, ਕਸ਼ਮੀਰ ਵਿੱਚ, ਅਸੀਂ ਮਦਦ ਕਰ ਸਕਦੇ ਸਿੱਖ, ਬਿਕੋਜ਼ ਅਸੀਂ ਰੈਲੇਟਿਵਲੀ ਸੇਫ ਹੈਗੇ ਇਸ ਵੇਲੇ। ਐਂਡ ਇਸ ਨੋਵਲ ਵਿੱਚ ਇਹੀ ਹੈ ਮੇਨ ਥੀਮ ਕਿ ਜਿਹੜੇ ਦਸਤਾਵੇਜ਼ ਕਰ ਰਹੇ ਸੀ, ਡਾਕੂਮੈਂਟੇਸ਼ਨ, ਉਹਨਾਂ 'ਤੇ ਪ੍ਰੈਸ਼ਰ ਕੀ ਪਿਆ ਸੀਗਾ ਦੁਨੀਆ ਤੋਂ। ਐਂਡ ਉਹ ਟਰਾਈ ਕਰ ਰਹੇ ਸੀ, ਉਹਨਾਂ ਨੂੰ ਬਹੁਤ ਲੋੜ ਸੀ ਕਿ UN ਦੇ ਬੰਦੇ ਆਵਣ, ਉਹਨਾਂ ਲੋੜ ਸੀ ਸਿੱਖ ਵੀ ਬਾਹਰ ਜਿਹੜੇ ਬੈਠੇ, ਇੱਕਦਮ ਹਵਾਈ ਜਹਾਜ਼ ਲੈ ਕੇ ਹੁਣੇ ਪਹੁੰਚ ਜਾਓ, ਹੁਣੇ ਲਿਖ ਲਓ। ਐਂਡ ਜਿਹੜੀ ਨੋਵਲ ਦਾ ਥੀਮ ਇਹੀ ਹੈ ਕਿ ਦਸਤਾਵੇਜ਼, ਉਹ ਟਰਾਈ ਕਰ ਰਿਹਾ ਬੈਸਟ ਟੂ ਬੈਸਟ ਕਿ ਮੈਂ ਖਾੜਕੂ ਲਹਿਰ ਵਿੱਚ ਨਹੀਂ ਆਉਣਾ, ਮੈਂ ਆਪ ਬਚਣਾ ਵੀ, ਪਰ ਮੈਂ ਆਪ ਲਿਖਣਾ ਵੀ, ਪਰ ਮੇਰੇ ਅੱਖਾਂ ਦੇ ਸਾਹਮਣੇ ਬੰਦੇ ਮਰਦੇ ਪਏ, ਤਾਂ ਉਹ ਜਿਹੜਾ ਮੋਰਲ ਡਾਇਲੈਮਾ ਵਿੱਚ ਆਮ ਬੰਦਾ ਆ ਜਾਂਦਾ ਘੱਲੂਘਾਰਾ ਵਿੱਚ। ਐਂਡ ਆਲਸੋ ਸਪਿਰਿਟ ਆਫ ਸੈਕਰੀਫਾਈਸ, ਮੈਂ ਹੈਰਾਨ ਹੋ ਗਈ ਕਿ ਜਿੱਦਾਂ ਜਸਵੰਤ ਸਿੰਘ ਹਾਲਰਾ ਨੇ ਆਪਣੀ ਲਾਈਫ ਬਰੂਟਲੀ ਟੋਰਚਰ ਹੋਇਆ, ਐਂਡ ਰਾਮ ਸਿੰਘ ਬਿਲਿੰਗ, ਉਹ ਵੀ ਜਰਨਲਿਸਟ ਸੀ, ਉਹ ਬਹੁਤ ਗਰੀਬ ਕਰਦਾ ਸੀ, ਰਾਮ ਸਿੰਘ ਬਿਲਿੰਗ ਜਰਨਲਿਸਟ ਸੀ, ਨਿੱਕੇ ਜਿਹੇ ਉਹਦੇ ਬੱਚੇ ਸੀ, ਬਾਅਦ ਵਿੱਚ ਵੀ ਸਿੱਖਾਂ ਨੇ ਕੋਈ ਖਾਸ ਮਦਦ ਨਹੀਂ ਉਹਦੀ ਕੀਤੀ। ਇਹ ਹੈਰਾਨਗੀ ਦੀ ਗੱਲ ਸੀ, ਉਹ ਰੈਡੀ ਸੀ ਕਿ ਉਹ ਆਰਟੀਕਲ ਲਿਖਣਾ ਕਿ ਐਕਸਟਰਾ ਜੁਡੀਸ਼ਲ ਕਿਲਿੰਗ ਹੋ ਰਹੇ, ਲਾਪਤਾ ਕੇਸ ਹੋ ਰਹੇ, ਐਂਡ ਪੁਲਿਸ ਐਵੇਂ ਨਜਾਇਜ਼ ਬੰਦਿਆਂ ਨੂੰ ਮਾਰੀ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਬਰੇਵ ਹੀਰੋਜ਼, ਜੇ ਤੁਸੀਂ ਨਹੀਂ ਉਹਨਾਂ ਦੇ ਨਾਂ ਸੁਣੇ, ਫਿਰ ਇਹ ਵੀ ਪ੍ਰੋਬਲਮ ਹੈ, ਹੈ ਨਾ, ਕਿ ਅਗਲੀ ਪਨੀਰੀ ਨੂੰ ਉਹ ਹਿਸਟਰੀ ਅੱਗੇ ਨਹੀਂ ਆ ਰਹੀ। ਸੋ ਸਰਵਾਈਵਰਸ ਦੀ ਟੈਸਟੀਮਨੀ ਵੈਰੀ ਇੰਪੋਰਟੈਂਟ ਹੈ। ਜਿਹੜੇ ਪਾਰਟੀਸੀਪੈਂਟ ਸੀ ਖਾਲਿਸਤਾਨ ਮੂਵਮੈਂਟ ਦੇ, ਜਿਹੜੇ ਟੋਰਚਰ ਸਰਵਾਈਵ ਕੀਤਾ, ਉਹਨਾਂ ਨੂੰ ਵੀ ਜ਼ਰੂਰੀ ਆਪਣੀ ਸਟੋਰੀ ਲਿਖੋ। ਸੋ ਮੈਂ ਕਹਿੰਦੀ ਹਾਂ, ਅੱਜ ਤੋਂ ਬਾਅਦ ਤੁਸੀਂ ਲਿਖੋ, ਐਂਡ ਸਾਡੀ ਇੰਸਪੀਰੇਸ਼ਨਸ ਅਸੀਂ ਫਰਗੈਟ ਨਹੀਂ ਕਰੀਏ ਕਿ ਪੰਜਾਬੀ ਵਿੱਚ ਜਸਵੰਤ ਸਿੰਘ ਕਮਲ ਨੇ ਗ੍ਰੇਟ ਨੋਵਲਸ ਲਿਖੀਆਂ, ਜਿਹੜੇ ਉਹ ਵੀ ਇੰਸਪਾਇਰ ਕੀਤੇ ਜਨਰੇਸ਼ਨਸ ਨੂੰ, ਲਹੂ ਅਤੇ ਦੀ ਲੋ, ਤਾਂ ਬੀਬੀ ਸੰਦੀਪ ਕੌਰ ਨੇ ਲਿਖਿਆ ਬਿਖਰਾ ਪੈਂਦਾ। ਸੋ ਐਂਡ ਗ੍ਰੇਟ ਨੋਨ ਫਿਕਸ਼ਨ ਰਾਈਟਰਸ ਜਿੱਦਾਂ GS ਢਿੱਲਨ, ਗੁਰਤੇਜ ਸਿੰਘ, ਨਾਰਾਇਣ ਸਿੰਘ, ਕਰਮਜੀਤ ਸਿੰਘ, AR ਦਰਸ਼ੀ, JG, ਜਿੱਥੇ ਵੀ ਨੋਨ ਫਿਕਸ਼ਨ ਆਉਂਦਾ, ਫਿਰ ਤੁਸੀਂ ਉਹ ਵਰਤ ਸਕਦੇ ਹਿਸਟੋਰੀਕਲ ਨੋਵਲ ਵਿੱਚ, ਬਿਕੋਜ਼ ਅਦਰਵਾਈਜ਼ ਤੁਸੀਂ ਫਿਰ ਪਿੱਛੇ ਹੋ ਕੇ ਤੁਹਾਨੂੰ ਉਹ ਖੋਜ ਕਰਨਾ ਪਊਗਾ। ਸਿੱਖ ਲੇਖਕ ਨੋਵਲਿਸਟ ਸ਼ੁਰੂ ਹੋਵਣ, ਹੈ ਨਾ, ਔਨ ਅ ਬਿਗ ਲੈਵਲ। ਸਾਨੂੰ ਭਾਈ ਵੀਰ ਸਿੰਘ ਵਾਸਤੇ ਉਡੀਕਣ ਦੀ ਲੋੜ ਨਹੀਂ ਹੈ। ਇਸ ਵੇਲੇ ਦੇਰ ਆਰ ਗ੍ਰੇਟ ਨੋਵਲਿਸਟ ਦੁਨੀਆ ਵਿੱਚ ਬੈਠੇ ਹਨ, ਇੱਥੇ ਵੀ ਬੈਠੇ ਹਨ, ਇਸ ਸੈਮੀਨਾਰ ਵਿੱਚ ਵੀ ਬੈਠੇ ਹਨ, ਐਂਡ ਬਹੁਤ ਜ਼ਰੂਰੀ ਹੈ ਕਿ ਆਪਣੀ ਬਰੇਵਰੀ ਨਾਲ ਤੁਸੀਂ ਆਪਣੀ ਸੈਂਸਿਟਿਵਿਟੀ ਨੂੰ ਪ੍ਰੋਟੈਕਟ ਕਰੋ, ਤਾਂ ਲਿਖੋ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।